And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਅ ਵੈਰੀ ਗੁੱਡ ਮਾਰਨਿੰਗ ਐਂਡ ਅ ਵੈਰੀ ਵੈਰੀ ਹੈਪੀ ਲੋਹੜੀ।
ਵਾਸੂ ਜੀ
ਯੂ ਵਿਜੇ ਜੀ ਐਂਡ ਟੂ ਆਲ ਆਫ ਅਵਰ
ਲਿਸਨਰਸ। ਵਾਸੂ ਜੀ ਤੁਹਾਨੂੰ ਵੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਉਚੇਚੇ ਤੌਰ ਤੇ। ਐਤਕੀ ਤੇ ਤੁਹਾਡੇ ਪਰਿਵਾਰ ਦੇ ਵਿੱਚ ਲੋਹੜੀ ਹੋਰ ਵੀ ਜ਼ਿਆਦਾ ਸਪੈਸ਼ਲ ਹੈ ਕਿਉਂਕਿ ਬੱਚਿਆਂ ਦੀ ਪਹਿਲੀ ਲੋਹੜੀ ਹੈ।
ਸੋ ਬਿਲਕੁਲ ਯਾਰ, ਥੈਂਕ ਯੂ
ਤੇਜ ਤੇ ਰਾਵੀ ਨੂੰ ਵੈਰੀ ਵੈਰੀ ਹੈਪੀ ਲੋਹੜੀ, ਹੈਪੀ ਫਰਸਟ ਲੋਹੜੀ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।
ਯੂ ਵੈਲਕਮ। ਹੋਰ ਸੁਣਾਓ ਕੀ ਹਾਲ ਚਾਲ?
ਬਹੁਤ ਵਧੀਆ ਜੀ, ਠੀਕ।
ਵੀਕਐਂਡ ਕਿਹੋ ਜਿਹਾ ਰਿਹਾ?
ਵੀਕਐਂਡ ਬਹੁਤ ਵਧੀਆ ਜੀ, ਅਸੀਂ ਤਾਂ ਕੱਲ੍ਹ ਹੀ ਲੋਹੜੀ ਬਾਲ ਲਈ।
ਓ ਅੱਛਾ,
ਕਿਉਂਕਿ ਸੰਡੇ ਸੀ।
ਜੀ ਜੀ ਜੀ, ਮੇਕ ਸੈਂਸ।
ਵੀਕਡੇਸ ਤੇ ਫਿਰ ਸ਼ਾਮ ਵਾਲਾ ਸ਼ੋਅ ਵੀ ਕਰਨਾ।
ਹਾਂਜੀ ਹਾਂਜੀ ਬਿਲਕੁਲ, ਯੈਸ।
ਵੀਕਡੇਸ ਤੇ ਪੋਸੀਬਲ ਨਹੀਂ ਹੋ ਪਾ।
ਕੱਲ ਮੌਸਮ ਬੜਾ ਵਧੀਆ ਸੀ।
ਕੱਲ ਮੌਸਮ ਬਹੁਤ ਸੋਹਣਾ ਮੌਸਮ ਸੀ, ਵਾਸ ਅ ਬਿਊਟੀਫੁਲ ਵੈਦਰ, ਯੈਸ।
ਹੈ ਨਾ? ਤੇ ਜੇ ਵੈਦਰ ਪੈਟਰਨ ਅਸੀਂ ਆਉਂਦੇ ਦਿਨਾਂ ਦਾ ਦੇਖੀਏ, ਅੱਜ ਜਾਂ ਕੱਲ ਧੁੱਪ ਨਿਕਲਣ ਦੇ ਚਾਂਸ ਘੱਟ ਨੇ, ਪਰ ਬਾਰਿਸ਼ ਬੁਰਿਸ਼ ਹੁੰਦੀ ਕੋਈ ਨਜ਼ਰ ਨਹੀਂ ਆਉਂਦੀ ਪਈ। ਕ੍ਰਿਸਪ ਜਿਹਾ ਵੈਦਰ ਹੈ ਨਾ, ਜਿੱਦਾਂ ਦਾ ਕਿ ਸਿਆਲਾਂ ਦਾ ਮੌਸਮ ਇਸ ਸਮੇਂ ਹੋਇਆ ਕਰਦਾ।
ਜਿਹੜੀ ਘਰ ਦੇ ਬਾਹਰ ਥੋੜੀਆਂ ਕੋਈ ਕ੍ਰਿਸਮਸ ਨਿਊ ਈਅਰ ਡੈਕੋਰੇਸ਼ਨ ਵਗੈਰਾ ਸੀਗੀਆਂ ਤੇ ਕੱਲ ਉਹ ਉਤਾਰੀਆਂ।
ਹਾਂਜੀ,
ਤੇ ਉਸ ਆਈ ਵਾਸ ਜਸਟ ਵੇਅਰਿੰਗ ਅ ਵੈਰੀ ਅ ਫੁੱਲ ਸਲੀਵ ਸ਼ਰਟ, ਨਥਿੰਗ ਮੋਰ ਦਨ ਦੈਟ। ਤੇ ਬੜਾ ਕੰਫਰਟੇਬਲ ਲੱਗ ਰਿਹਾ
ਸੀ, ਮਤਲਬ
ਇਮੇਜਿਨ ਯੂ ਨੋ ਜਨਵਰੀ ਦੇ ਵਿੱਚ ਡੂਇੰਗ ਆਲ ਆਫ ਦੈਟ ਆਊਟਡੋਰਸ
ਕੈਨੇਡਾ ਚ
ਐਂਡ ਜਸਟ ਹੇਅਰ ਐਂਡ ਜਸਟ ਵੇਅਰਿੰਗ ਅ ਫੁੱਲ ਸਲੀਵ ਸ਼ਰਟ
ਜੀ ਜੀ
ਫੋਰ ਦੈਟ ਮੈਟਰ ਇਵਨ ਪੰਜਾਬ ਦੇ ਵਿੱਚ ਵੀ।
ਹਾਂਜੀ,
ਤੇ ਠੰਡ
ਬਹੁਤ ਉੱਥੇ ਵੀ ਠੰਡ ਬਹੁਤ ਹੁੰਦੀ ਹੈ, ਯੂ ਰਾਈਟ,
ਠੰਡ ਹੁੰਦੀ ਹੈ। ਬਟ ਕੱਲ ਬਹੁਤ ਸੋਹਣਾ ਮੌਸਮ ਸੀ।
ਜਿਹੜਾ ਇਹ ਲੋਹੜੀ ਦਾ ਤਿਉਹਾਰ ਹੁੰਦਾ, ਇਹ ਫਿਰ ਟਰਨਿੰਗ ਪੁਆਇੰਟ ਮੰਨਿਆ ਜਾਂਦਾ ਨਾ ਜੀ। ਇਸ ਤੋਂ ਬਾਅਦ ਹੁਣ ਹੌਲੀ 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 ਜਿਹੜਾ ਮੌਸਮ ਆ ਉਹਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਣੀ ਆ। ਪਰ ਇੱਥੇ ਆਪਣੇ ਹੁਣ ਜਿਹੜੇ ਐਟਲੀਸਟ ਬੜੇ ਖੁਸ਼ਗਵਾਰ ਜਿਹੇ ਦਿਨ ਨੇ, ਬਰਫ਼ ਬੁਰਫ਼ ਐਤਕੀ ਪਈ ਕੋਈ ਨਹੀਂ। ਵਿੱਚ ਨੂੰ ਫੋਰਕਾਸਟ 'ਚ ਕਹੀ ਜਾਂਦੇ ਨੇ ਕਿ ਆਉਂਦੇ ਹਫ਼ਤਿਆਂ ਦੇ ਵਿੱਚ ਥੋੜ੍ਹੀ ਬਹੁਤ ਬਰਫ਼ਬਾਰੀ ਹੋ ਸਕਦੀ ਆ।
ਲੈਟਸ ਨਾਟ ਜਿੰਕਸ ਇਟ।
ਹਾਂ, ਉਦੋਂ ਦੀ ਉਦੋਂ ਵੇਖਦੇ ਹਾਂ ਖੈਰ। ਪਰ ਕਈਆਂ ਦਾ ਇਹ ਵੀ ਮੰਨਣਾ ਨਾ ਕਿ ਜਿਸ ਤਰ੍ਹਾਂ ਦੀ ਇਹ ਮਾਈਲਡ ਵਿੰਟਰ ਰਹੀ ਆ, ਇਹਦਾ ਮਤਲਬ ਇਹ ਕਿ ਜਿਹੜੀ ਸਾਡੇ ਗਰਮੀਆਂ ਦੀ ਰੁੱਤ ਹੋਏਗੀ,
ਬਰਫ਼ ਪੈਣੀ ਬਹੁਤ ਜ਼ਰੂਰੀ ਹੈ ਵਿਜੇ ਜੀ, ਅਦਰਵਾਈਜ਼ ਡਰਾਊਟ ਕੰਡੀਸ਼ਨ ਹੋ ਸਕਦੀਆਂ ਨੇ, ਕਿਉਂਕਿ ਜੇ ਸਾਡੇ ਗਲੇਸ਼ੀਅਰਸ ਫੀਟ ਨਹੀਂ ਹੋਣਗੇ
ਜੀ
ਤਾਂ ਫਿਰ ਸਾਡੇ ਦਰਿਆਵਾਂ ਦੇ ਵਿੱਚ ਪਾਣੀ ਕਿੱਥੋਂ ਆਏਗਾ?
ਬਿਲਕੁਲ ਬਿਲਕੁਲ।
ਸੋ ਬਰਫ਼ ਪੈਣੀ ਜ਼ਰੂਰੀ ਹੈ
ਜੀ।
ਸੋ ਮੌਸਮ ਦੇ ਮੁਤਾਬਕ ਮੌਸਮ ਰਹੇ ਤੇ ਉਹ ਠੀਕ ਰਹਿੰਦਾ,
ਰੁੱਤਾਂ ਦੇ ਮੁਤਾਬਕ ਜੇ ਮੌਸਮ ਚੱਲਣ ਤਾਂ ਫਿਰ ਸਭ ਕੁਝ ਠੀਕ ਠਾਕ ਰਹਿੰਦਾ।
ਸੋ ਕਲਾਈਮੇਟ ਦੇ ਮੁਤਾਬਕ ਜੇ ਵੈਦਰ ਰਹੇ।
ਹਾਂ,
ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ, ਵੈਦਰ ਤੇ ਕਲਾਈਮੇਟ ਦਾ,
ਵੈਦਰ ਤੇ ਕਲਾਈਮੇਟ ਦਾ ਫਰਕ। ਹਾਂ, ਸਹੀ ਗੱਲ ਆ।
ਆਪਾਂ ਕਹਿੰਦੇ ਨਾ ਪੰਜਾਬੀ ਦੇ ਵਿੱਚ, ਅਸੀਂ ਉਰਦੂ ਦੇ ਵਿੱਚ ਆਬੋ ਹਵਾ ਕਹਿੰਦੇ ਹਾਂ,
ਹਾਂਜੀ,
ਜਿਹੜਾ ਪੌਣ ਪਾਣੀ ਕਹਿੰਦੇ ਹਾਂ, ਤੇ ਜਾਂ ਫਿਰ ਅਸੀਂ ਇੱਕ ਹੋਰ ਵੀ ਸ਼ਬਦ ਹੁੰਦਾ ਇਹਦੇ ਵਾਸਤੇ, ਆਬੋ ਹਵਾ, ਇੱਕ ਹੋਰ ਵੀ ਹਿੰਦੀ ਦੇ ਵਿੱਚ ਇੱਕ ਸ਼ਬਦ ਹੁੰਦਾ, ਜਲਵਾਯੂ, ਜਲਵਾਯੂ, ਆਬੋ ਹਵਾ, ਪੌਣ ਪਾਣੀ। ਸੋ ਇਹ ਇਹ ਕਲਾਈਮੇਟ ਹੈ, ਦੈਟਸ ਕਲਾਈਮੇਟ
ਜੀ।
ਤੇ ਸੋ ਉੱਥੇ ਦਾ ਪੌਣ ਪਾਣੀ ਕਿਹੋ ਜਿਹਾ, ਦੈਟਸ ਕਲਾਈਮੇਟ। ਮੌਸਮ ਕਿਹੋ ਜਿਹਾ, ਦੈਟਸ ਵੈਦਰ।
ਮੌਸਮ ਕਿਦਾਂ ਦਾ ਉਹ ਜਿਹੜਾ ਡੇ ਟੂ ਡੇ ਚੇਂਜ ਹੁੰਦਾ ਰਹਿੰਦਾ। ਜੀ ਜੀ ਜੀ। ਵਾਸੂ ਜੀ, ਹੁਣ ਗੱਲ ਕਰੀਏ ਕਿ ਕੈਨੇਡਾ ਪੋਸਟ ਵਾਲਿਆਂ ਨੇ ਅੱਜ ਤੋਂ, ਸੋ ਜੀ ਅੱਜ ਤੋਂ ਤੁਸੀਂ ਕੋਈ ਚਿੱਠੀ ਵਗੈਰਾ ਡਾਕ ਰਾਹੀਂ ਭੇਜਣੀ ਆ ਤਾਂ ਪੈਸੇ ਲੱਗਣਗੇ ਜ਼ਿਆਦਾ। ਪਿਛਲੇ ਸਾਲ ਸਤੰਬਰ ਦੇ ਵਿੱਚ ਵੈਸੇ ਇਹ ਜਿਹੜੀ ਰੇਟ ਹਾਈਕ ਆ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਸੀ, ਡਾਕ ਟਿਕਟਾਂ 25% ਦਾ ਤਕਰੀਬਨ ਉਹਨਾਂ ਦੇ ਵਿੱਚ ਇਜ਼ਾਫਾ ਹੁੰਦਾ ਪਿਆ ਅੱਜ ਤੋਂ। ਸੋ ਕੈਨੇਡਾ ਪੋਸਟ ਨੂੰ ਉਮੀਦ ਇਹ ਆ ਵੀ ਇਹਦੇ ਨਾਲ ਇਸ ਸਾਲ ਦੇ ਵਿੱਚ ਰੈਵਨਿਊ ਦੇ ਵਿੱਚ $80 million ਦਾ ਵਾਧਾ ਹੋਏਗਾ। ਸੋ ਵਾਸੂ ਜੀ, ਡਾਕ ਟਿਕਟ ਕਿੰਨੇ ਦੀ ਸੀ ਤੇ ਕਿੰਨੇ ਦੀ ਹੋ ਰਹੀ ਹੈ ਹੁਣ?
ਯਾ, ਸੋ ਜੇ ਤੁਸੀਂ ਪੂਰਾ ਰੋਲ ਖਰੀਦਦੇ ਹੋ, ਬੁੱਕਲੈਟ ਖਰੀਦਦੇ ਹੋ, ਤਾਂ ਫਿਰ ਤੁਹਾਨੂੰ ਪਹਿਲਾਂ 99 cents ਦੀ ਪੈਂਦੀ ਸੀ ਇੱਕ ਟਿਕਟ, ਹੁਣ ਉਹ $1.24 ਦੀ ਹੋ ਜਾਏਗੀ। ਸੋ 25 cents ਦਾ ਇਜ਼ਾਫਾ ਕੀਤਾ ਜਾ ਰਿਹਾ,
ਆਪਾਂ
ਕਹਿ ਸਕਦੇ 25% ਵਾਧਾ ਹੈ
ਜੀ।
ਸੋ ਇਹਦੇ ਨਾਲ ਵਿਜੇ ਜੀ 80 million ਕਹਿੰਦੇ ਐਕਸਟਰਾ ਰੈਵਨਿਊ ਇਸ ਸਾਲ ਇਕੱਠਾ ਹੋ ਜਾਣਾ ਕੈਨੇਡਾ ਪੋਸਟ ਨੂੰ। ਸੋ ਕੀ ਕੈਨੇਡਾ ਪੋਸਟ ਦੇ ਬਾਰੇ ਨਿਆਰੇ ਹੋ ਜਾਣਗੇ? ਬਿਲਕੁਲ ਨਹੀਂ, ਕਿਉਂਕਿ 2018 ਤੋਂ ਹੁਣ ਤੱਕ $3 billion ਦਾ ਘਾਟਾ ਖਾ ਚੁੱਕੀ ਹੈ ਸਾਡੀ ਕਰਾਊਨ ਕਾਰਪੋਰੇਸ਼ਨ। ਸੋ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਜਗ ਜ਼ਾਹਰ ਨੇ ਇਹਨਾਂ ਦੇ ਜਿਹੜੇ ਸਟਰਗਲਸ ਨੇ, ਜਿਹੜੇ ਇਹਨਾਂ ਦੇ ਕੰਸਰਨਸ ਨੇ, ਤੇ ਇਹ ਜਿਹੜਾ ਵਾਧਾ ਸੀ ਇਹ ਪਿਛਲੇ ਸਾਲ ਸਤੰਬਰ ਦੇ ਵਿੱਚ ਇਹਨਾਂ ਨੇ ਅਨਾਊਂਸ ਕਰਤਾ ਸੀ ਕਿ ਅਸੀਂ ਆਪਣੀਆਂ ਟਿਕਟਾਂ ਜਿਹੜੀਆਂ ਮਹਿੰਗੀਆਂ ਕਰਨੀਆਂ ਨੇ ਲਾਗੂ ਅੱਜ ਤੋਂ ਹੋ ਰਿਹਾ। ਤੇ ਜਿਹੜੀ ਸਟ੍ਰਾਈਕ ਹੋਈ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਇਜ਼ਾਫਾ ਜਿਹੜਾ ਸੀ ਇਹ
ਅਨਾਊਂਸ ਕਰਤਾ ਹੋਇਆ ਸੀ,
ਤੇ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਇਹਨਾਂ ਨੇ ਪ੍ਰਾਈਸਿਸ ਇਸੇ ਤਰ੍ਹਾਂ ਵਧਾਏ ਸਨ, ਤੇ ਹੁਣ ਫਿਰ ਇੱਕ ਵਾਰ ਵਾਧਾ ਕੀਤਾ ਜਾ ਰਿਹਾ। ਸੋ ਬਟ ਇਹਦੇ ਨਾਲ ਜਿਹੜੇ ਮਾਹਰ ਨੇ ਉਹ ਕਹਿੰਦੇ ਫਰਕ ਕੋਈ ਨਹੀਂ ਪੈਣਾ, ਦਿਸ ਇਜ਼ ਮੋਰ ਲਾਈਕ ਅ ਬੈਂਡੇਡ ਫਿਕਸ। ਵੀ ਕੈਨੇਡਾ ਪੋਸਟ ਦਾ ਜੋ ਐਕਸਪਰਟਸ ਨੇ ਜੋ ਕਹਿੰਦੇ ਨੇ ਕਿ ਇਹਦਾ ਇੱਕੋ ਇੱਕ ਸੋਲਿਊਸ਼ਨ ਹੈ ਕਿ ਇਸ ਕਰਾਊਨ ਕਾਰਪੋਰੇਸ਼ਨ ਨੂੰ ਡਾਊਨ ਸਾਈਜ਼ ਕੀਤਾ ਜਾਵੇ, ਇਹਨਾਂ ਨੂੰ ਹੋਰ ਸਟ੍ਰੀਮਲਾਈਨ ਕੀਤਾ ਜਾਵੇ, ਕਿ ਖਰਚੇ ਬਹੁਤ ਜ਼ਿਆਦਾ ਇਹਨਾਂ ਨੇ ਆਪਣੇ ਵਧਾਏ ਹੋਏ ਨੇ, ਮੁਲਾਜ਼ਮਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ, ਇਹ ਅਕਸਰ ਗੱਲ ਸੁਣਨ ਨੂੰ ਮਿਲਦੀ ਹੈ। ਪਰ ਕੈਨੇਡਾ ਪੋਸਟ ਵਾਲਿਆਂ ਦਾ ਕਹਿਣਾ ਵੀ ਸਾਡਾ ਮੈਂਡੇਟ ਇੰਨਾ ਵਿਸ਼ਾਲ ਹੈ ਕਿ ਕੈਨੇਡਾ ਦੇ ਹਰ ਹਾਊਸ ਹੋਲਡ, ਹਰ ਡੋਰ ਸਟੈਪ ਤੇ ਡਿਲੀਵਰੀ ਦੇਣਾ ਉਹ ਸਾਡੀ ਮੈਂਡੇਟ ਵਿੱਚ ਲਿਖਿਆ ਹੋਇਆ, ਟੂ ਸਰਵ ਆਲ ਡੋਰ ਸਟੈਪ।
ਜੀਓਗ੍ਰਾਫਿਕਲੀ ਅਸੀਂ ਇੰਨਾ ਵੱਡਾ ਮੁਲਕ ਹੈਗੇ ਹਾਂ ਕਿ ਉਹ ਅਸੀਂ ਵੱਖੋ ਵੱਖਰੇ ਸਮਿਆਂ 'ਤੇ ਇਨ ਡਿਫਰੈਂਟ ਸਰਵਿਸਿਜ਼ ਵਾਸੂ ਜੀ ਇਸ ਚੀਜ਼ ਦਾ ਦੇਖਿਆ ਨਾ ਐਜ਼ ਅ ਰੋਡ ਬਲੋਕ ਇਸ ਚੀਜ਼ ਸਾਹਮਣੇ ਆ ਜਾਂਦੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਸੇਵਾਵਾਂ ਨੇ ਉਹਨਾਂ ਨੂੰ ਬਰਕਰਾਰ ਰੱਖਣ ਦਾ ਇੱਕ ਰੀਜ਼ਨ ਇਹੀ ਦਿੱਤਾ ਜਾਂਦਾ ਨਾ ਕਿ ਜੇ ਸਰਕਾਰੀ ਸੇਵਾ ਮੁਹੱਈਆ ਨਾ ਕਰਵਾਈ ਗਈ ਜੇ ਪ੍ਰਾਈਵੇਟ ਅਦਾਰੇ ਆ ਜਾਂਦੇ ਨੇ ਪ੍ਰਾਈਵੇਟ ਅਦਾਰਿਆਂ ਨੇ ਚੱਲਣਾ ਪ੍ਰੋਫਿਟ ਦੇ ਆਧਾਰ 'ਤੇ ਕਿ ਜਿੱਥੇ ਮੁਨਾਫਾ ਹੈ ਉਸੇ ਮਾਰਕੀਟ ਦੇ ਵਿੱਚ ਉਹਨਾਂ ਨੇ ਸੇਵਾਵਾਂ ਪ੍ਰਦਾਨ ਕਰਨੀਆਂ ਨੇ ਅਤੇ ਜੇ ਪ੍ਰਾਈਵੇਟ ਅਦਾਰਾ ਦੇਖਦਾ ਵੀ ਕਿਸੇ ਰੂਰਲ ਏਰੀਆ ਦੇ ਵਿੱਚ ਕਿਸੇ ਹੋਰ ਦੂਰ ਇਲਾਕੇ ਦੇ ਵਿੱਚ ਉਹਨਾਂ ਨੂੰ ਉਨਾ ਮੁਨਾਫਾ ਨਹੀਂ ਬਣਦਾ ਉਹਨਾਂ ਨੇ ਉੱਥੇ ਸੇਵਾਵਾਂ ਨਹੀਂ ਪ੍ਰਦਾਨ ਕਰਨੀਆਂ ਜਿਹਦੇ ਕਰਕੇ ਫਿਰ ਉਸ ਖਿੱਤੇ ਦੇ ਵਿੱਚ ਰਹਿੰਦੇ ਲੋਕਾਂ ਵਾਸਤੇ ਸਮੱਸਿਆਵਾਂ ਖੜੀਆਂ ਹੋਣਗੀਆਂ ਪਰ ਸਵਾਲ ਹੁਣ ਇਹ ਵੀ ਉੱਠਦਾ ਕਿ ਅਗੇਨ ਜੀਓਗ੍ਰਾਫਿਕਲੀ ਦੇਖੋ ਯੂਕੇ ਅਤੇ ਜਰਮਨੀ ਨਾਲ ਕੈਨੇਡਾ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਕੈਨੇਡਾ ਇਜ਼ ਮੱਚ ਲਾਰਜਰ ਕੰਟਰੀ ਪਰ ਯੂਕੇ ਅਤੇ ਜਰਮਨੀ ਨੇ ਵੀ ਆਪਣੀ ਜਿਹੜੀ ਪੋਸਟਲ ਸਰਵਿਸਿਜ਼ ਨੇ ਉਹਨਾਂ ਨੂੰ ਪ੍ਰਾਈਵੇਟਾਈਜ਼ ਕੀਤਾ ਤਾਂ ਕੀ ਕੈਨੇਡਾ ਦੇ ਵਿੱਚ ਵੀ ਅਜਿਹਾ ਕੀਤਾ ਜਾਣਾ ਚਾਹੀਦਾ ਕਿ ਉੱਧਰ ਨੂੰ ਹੁਣ ਅਸੀਂ ਵੱਧਦੇ ਜਾ ਰਹੇ ਹਾਂ ਕੈਨੇਡਾ ਪੋਸਟ ਦਾ ਮੈਂਡੇਟ ਕੀ ਆ ਵੀ ਇਹ ਲੈਟਰ ਕੈਰੀਅਰ ਆ ਹੁਣ ਚਿੱਠੀਆਂ ਲੋਕ ਪਾਉਂਦੇ ਨਹੀਂ ਚਿੱਠੀਆਂ ਦੀ ਜਿਹੜੀ ਵੈਸੀ ਵੋਲਿਊਮ ਆ ਉਹ 60% ਘੱਟ ਗਿਆ ਜਿਹੜੀ ਬਾਕੀ ਦੀ 40% ਚਿੱਠੀਆਂ ਵਸ ਜਿਹੜੀਆਂ ਆਉਂਦੀਆਂ ਵੀ ਨੇ ਉਹਨਾਂ ਦੇ ਵਿੱਚੋਂ ਵੀ ਕਈ ਬਹੁਤ ਸਾਰੀਆਂ ਚਿੱਠੀਆਂ ਤਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਬੰਦਾ ਬਗੈਰ ਖੋਲ੍ਹੇ ਸਿੱਧਾ ਹੀ ਸ਼ਰੈਡ ਕਰਦਾ ਕਿਉਂਕਿ ਉਹ ਕਹਿ ਲਓ ਜੰਕ ਮੇਲ ਹੋਇਆ ਕਰਦੀ ਆ ਬਹੁਤ ਸਾਰੇ ਜਿਹੜੇ ਬਿੱਲਜ਼ ਨੇ ਹੋਰ ਜਿਹੜੀਆਂ ਚਿੱਠੀਆਂ ਪੱਤਰੀਆਂ ਨੇ ਉਹ ਹੁਣ ਔਨਲਾਈਨ ਲੋਕ ਤਬਦੀਲ ਹੋ ਗਏ ਨੇ ਸੋ ਕਈ ਜਿਹੜੇ ਹੁਣ ਜਦੋਂ ਸਟ੍ਰਾਈਕ ਵੀ ਚੱਲਦੀ ਸੀ ਇੱਕ ਇਹ ਕਿਹਾ ਬਹੁਤ ਸਾਰੇ ਜਿਹੜੇ ਯੂਨੀਅਨ ਮੈਂਬਰ ਵੀ ਸੀ ਉਹ ਅੰਦਰ ਖਾਤੇ ਇਹ ਗੱਲ ਵੀ ਕਰਦੇ ਸੀ ਕਿ ਜਿਹੜਾ ਓਵਰਆਲ ਮੈਂਡੇਟ ਹੈ ਕੈਨੇਡਾ ਪੋਸਟ ਦਾ ਉਹ ਤਬਦੀਲ ਕਰਨਾ ਜ਼ਰੂਰੀ ਹੈ ਵੀ ਇਹਨੂੰ ਹੁਣ ਤੁਸੀਂ ਐਜ਼ ਅ ਪ੍ਰਾਈਮਰੀਲੀ ਐਜ਼ ਅ ਪਾਰਸਲ ਕੈਰੀਅਰ ਕੰਪਨੀ ਇਹਨੂੰ ਐਲਾਨ ਕੀਤਾ ਜਾਵੇ ਅਤੇ ਉਹਦੇ ਮੁਤਾਬਕ ਜਿਹੜੀਆਂ ਨੇ ਤਬਦੀਲੀਆਂ ਕੀਤੀਆਂ ਜਾਣ
ਉਹ ਕਰ ਵੀ ਰਹੇ ਨੇ ਸੋ ਕਰਾਊਨ ਕਾਰਪੋਰੇਸ਼ਨ ਵਾਲੇ ਤਾਂ ਕਰਨਾ ਚਾਹੁੰਦੇ ਨੇ
ਜੀ
ਸੋ ਉਹਨਾਂ ਨੇ ਜਦੋਂ ਹੁਣ ਪ੍ਰੋਬਲਮ ਆ ਜਾਂਦੀ ਵੀਕਐਂਡ ਡਿਲੀਵਰੀ 'ਤੇ ਆ ਕੇ ਸੋ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੇ ਕੰਟਰੈਕਟਰ ਰੱਖੇ ਹੋਏ ਨੇ
ਜੀ
ਕਿ ਜੀ ਤੁਸੀਂ ਉਹ ਵੀਕਐਂਡ 'ਤੇ ਵੀ ਆ ਕੇ ਜਿਹੜੀਆਂ ਪਾਰਸਲਸ ਵਗੈਰਾ ਡਿਲੀਵਰ ਕਰ ਜਾਂਦੇ ਆ
ਜੀ
ਅਤੇ ਜਦੋਂ ਕਰਾਊਨ ਕਾਰਪੋਰੇਸ਼ਨ ਨੇ ਕਿਹਾ ਕਿ ਜੀ ਅਸੀਂ ਵੀਕਐਂਡ ਵਾਸਤੇ 8 ਬੰਦੇ ਰੱਖਣੇ ਨੇ
ਅਤੇ
ਉਦੋਂ ਫਿਰ ਸਟ੍ਰਾਈਕ ਹੋ ਗਈ
ਜੀ
ਸੋ ਜਿਹੜੇ ਯੂਨੀਅਨਾਈਜ਼ਡ ਵਰਕਰਸ ਨੇ ਕੈਨੇਡਾ ਪੋਸਟ ਦੇ ਉਹ ਇਸ ਗੱਲ ਨਾਲ ਖੁਸ਼ ਨਹੀਂ
ਜੀ
ਸੋ ਇਹ ਕਰਾਊਨ ਕਾਰਪੋਰੇਸ਼ਨ ਹੋਣਾ ਅਤੇ ਇਹਨਾਂ ਦੇ ਵਰਕਰ ਸਾਰੇ ਯੂਨੀਅਨਾਈਜ਼ਡ ਹੋਣੇ ਉਹ ਵੀ ਥੋੜ੍ਹਾ ਮੈਨੂਵਰੇਬਿਲਿਟੀ ਦੇ ਵਿੱਚ ਥੋੜ੍ਹਾ ਜਿਹਾ ਕਹਿ ਲਓ ਰੋਡ ਬਲੋਕ ਬਣ ਜਾਂਦਾ ਕਿ ਇਹਨਾਂ ਲਈ ਆਪਣੇ ਆਪਰੇਸ਼ਨਸ ਨੂੰ ਸਟ੍ਰੀਮਲਾਈਨ ਕਰਨਾ ਜਾਂ ਐਕਸਪੈਂਡ ਕਰਨਾ ਉਨਾ ਸੌਖਾ ਨਹੀਂ ਜਿੰਨਾ ਪ੍ਰਾਈਵੇਟ ਕੈਰੀਅਰਸ ਵਾਸਤੇ ਹੈਗਾ ਅਤੇ ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਕਿਸੇ ਵੀ ਕੋਰੀਅਰ ਕੰਪਨੀ ਨੇ ਅੱਜ ਦੀ ਡੇਟ ਦੇ ਵਿੱਚ ਸਰਵਾਈਵ ਕਰਨਾ ਤੇ ਉਹਨਾਂ ਨੂੰ ਈ ਕਾਮਰਸ ਦੀ ਜਿਹੜੀ ਪਾਰਸਲ ਡਿਲੀਵਰੀ ਹੈ ਉਹਦੇ ਵਿੱਚ ਇੱਕ ਵੱਡਾ ਸ਼ੇਅਰ ਜਿਹੜਾ ਉਹ ਹਾਸਲ ਕਰਨਾ ਜ਼ਰੂਰੀ ਹੈ ਲਾਜ਼ਮੀ ਹੈ
ਕਰੈਕਟ
ਉਸ ਤੋਂ ਬਿਨਾਂ ਸਰਵਾਈਵ ਕਰ ਹੀ ਨਹੀਂ ਸਕਦੇ
ਐਂਡ ਈ ਕਾਮਰਸ ਹੁਣ ਇਹੋ ਜਿਹੀ ਇੱਕ ਉਹ ਪਲੇਇੰਗ ਫੀਲਡ ਬਣ ਗਈ ਹੈ ਕਿ ਜਿਹੜਾ ਗਾਹਕ ਹੈ ਜਿਹਨੇ ਅੱਜ ਆਰਡਰ ਕੀਤਾ ਉਹ ਐਕਸਪੈਕਟ ਕਰਦਾ ਕਿ ਮੇਰਾ ਸਮਾਨ ਕੱਲ੍ਹ ਹੱਦ ਪਰਸੋਂ ਤੱਕ ਪਹੁੰਚੇ ਤੇ ਜੇ ਉਹ
ਕੱਲ੍ਹ ਡਿਲੀਵਰੀ
ਸੇਮ ਡੇ ਡਿਲੀਵਰੀ
ਓਵਰਨਾਈਟ ਡਿਲੀਵਰੀ
ਓਵਰਨਾਈਟ ਡਿਲੀਵਰੀ ਤੇ ਜੇ ਉਹ ਕੱਲ੍ਹ ਜਾਂ ਪਰਸੋਂ ਜੇ ਉਹ ਸ਼ੁੱਕਰਵਾਰ ਜੇ ਸ਼ਨੀਵਾਰ ਜਾਂ ਐਤਵਾਰ ਆ ਤਾਂ ਫਿਰ ਤੁਸੀਂ ਉਸ ਪੁਆਇੰਟ ਨੂੰ ਇਗਨੋਰ ਕਰਕੇ ਅੱਗੇ ਵੱਧ ਨਹੀਂ ਸਕਦੇ
ਅੱਛਾ ਫਿਰ ਇੱਦਾਂ ਵੀ ਨਹੀਂ ਕਿ ਕੈਨੇਡਾ ਪੋਸਟ ਦੀਆਂ ਸਰਵਿਸਿਜ਼ ਵੀ ਭਾਵੇਂ ਲੇਟ ਨੇ ਪਰ ਬਹੁਤ ਸਸਤੀਆਂ ਨੇ ਸਸਤੀਆਂ ਵੀ ਹੈ ਨਹੀਂ ਅਸੀਂ ਅਕਸਰ ਗੱਲ ਕਰਦੇ ਹਾਂ ਜੇ ਚਿੱਠੀ ਭੇਜਣੀ ਆ ਚਿੱਠੀ ਭੇਜਣੀ ਬੜੀ ਮਹਿੰਗੀ ਕੈਨੇਡਾ ਪੋਸਟ ਦੀ ਜਿਹੜੀ ਵੈਨਕੂਵਰ ਤੋਂ ਟੋਰਾਂਟੋ ਵੀ ਜੇ ਚਿੱਠੀ ਭੇਜਣੀ ਆ ਤਾਂ ਵੀ ਬਹੁਤ ਮਹਿੰਗੀ ਆ ਯੂ ਵੁੱਡ ਐਕਸਪੈਕਟ ਕਿ ਦੋ ਵੱਡੇ ਸ਼ਹਿਰਾਂ ਦੇ ਵਿਚਕਾਰ ਕੈਨੇਡਾ ਦੇ ਜਿਹੜੇ ਦੋ ਪ੍ਰਮੁੱਖ ਸ਼ਹਿਰ ਨੇ ਉਹਨਾਂ ਦੇ ਵਿਚਕਾਰ ਚਿੱਠੀ ਭੇਜਣੀ ਬਹੁਤ ਸਸਤੀ ਹੋਏਗੀ ਪਰ ਹੈ ਨਹੀਂ
ਚਿੱਠੀ ਤਾਂ ਸਸਤੀ ਆ ਪਰ ਮਾੜਾ ਜਿਹਾ ਪਾਰਸਲ ਵੱਡਾ ਹੋਵੇ ਉਹ 'ਚ ਕੋਈ ਡਾਕੂਮੈਂਟ ਜ਼ਿਆਦਾ ਹੋਣ
ਚਿੱਠੀ ਜਿਹੜੀ ਮਹਿੰਗੀ ਆ ਜੇ ਤੁਸੀਂ ਰਜਿਸਟਰਡ ਪੋਸਟ
ਭੇਜਣੀ ਆ
ਕਿਉਂਕਿ ਯੂ ਵੁੱਡ ਵਾਂਟ ਟੂ ਟਰੈਕ ਰਾਈਟ ਜੇ ਤੁਸੀਂ ਹੁਣ ਚਿੱਠੀ ਦੇ ਵਿੱਚ ਤੁਸੀਂ ਕਿਸੇ ਨੂੰ ਇਹ ਤਾਂ ਲਿਖ ਕੇ ਹੈਲੋ ਲਿਖ ਕੇ ਤਾਂ ਭੇਜਣੀ ਨਹੀਂ ਜੇ ਤੁਸੀਂ ਭੇਜੋਗੇ ਉਹ 'ਚ ਕੋਈ ਜ਼ਰੂਰੀ ਦਸਤਾਵੇਜ਼ ਹੋਏਗਾ ਜ਼ਰੂਰੀ ਦਸਤਾਵੇਜ਼ ਜੇ ਤੁਸੀਂ ਕੋਈ ਭੇਜ ਰਹੇ ਹੋ ਯੂ ਵੁੱਡ ਵਾਂਟ ਟੂ ਟਰੈਕ ਇਟ ਜੇ ਕੱਲ ਨੂੰ ਮਿਸਪਲੇਸ ਹੋ ਗਿਆ ਵੀ ਕਿੱਥੇ ਗਿਆ ਯੂ ਵਾਂਟ ਟਰੈਕਿੰਗ
ਟਰੈਕਿੰਗ
ਚਾਹੀਦੀ ਹੈ ਦੈਨ ਇਟਸ ਐਕਸਪੈਂਸਿਵ ਭਾਵੇਂ ਤੁਸੀਂ ਸਿਰਫ ਇੱਕ ਕਾਗਜ਼ ਹੀ ਭੇਜਣਾ
ਜੀ
ਸੋ ਉਹ ਕੋਈ ਬਾਕੀ ਕੈਰੀਅਰਸ ਨੇ ਜਿਹੜੇ ਪ੍ਰਾਈਵੇਟ ਕੋਰੀਅਰਸ ਨੇ ਜੇ ਤੁਸੀਂ ਉਹਨਾਂ ਨਾਲ ਕੰਪੇਅਰ ਕਰੋ ਪ੍ਰਾਈਸ ਦਾ ਕੋਈ ਬਹੁਤਾ ਫਰਕ ਨਹੀਂ
ਤੇ
ਬਟ ਉਦੋਂ ਬੰਦਾ ਐਕਸਪੈਕਟ ਕਰਦਾ ਯਾਰ ਵੀ ਇੱਕ ਕਰਾਊਨ ਕਾਰਪੋਰੇਸ਼ਨ ਆ ਤੇ ਇਹਨਾਂ ਦੀ ਸਰਵਿਸ ਬਾਕੀਆਂ ਦੇ ਮੁਕਾਬਲੇ ਸਾਰੇ ਹੁਣ ਕਹਿੰਦੇ ਵੀ ਥੋੜ੍ਹੀ ਜਿਹੀ ਠੀਕ ਠਾਕ ਹੀ ਹੈ ਪਰ ਉਹ ਫਿਰ ਸਸਤੀ ਵੀ ਨਹੀਂ
ਅੱਛਾ ਦੂਜਾ ਪਹਿਲੂ ਉਹਦਾ ਉਹ ਹੈ ਜਿਹੜਾ ਸਟ੍ਰਾਈਕ ਵੇਲੇ ਉਭਰਿਆ ਨਾ ਮੰਨ ਲਓ ਚਲੋ ਸਸਤੀ ਨਹੀਂ ਤੁਸੀਂ ਕਹਿ ਲਓ ਵੀ ਥੋੜ੍ਹਾ ਬਹੁਤਾ ਫਰਕ ਹੈ ਪ੍ਰਾਈਵੇਟ ਕੈਰੀਅਰਸ ਨਾਲੋਂ ਫਿਰ ਘਾਟੇ 'ਚ ਵੀ ਹੈ ਕਰਾਊਨ ਕਾਰਪੋਰੇਸ਼ਨ ਮਤਲਬ ਮਲਟੀ ਮਿਲੀਅਨ ਡਾਲਰ ਦਾ ਘਾਟਾ ਤੇ ਉਹ ਫਿਰ ਜਿਹੜਾ ਪਹਿਲੂ ਆ ਉਹ ਵੀ ਤਾਂ ਫਿਰ ਟੈਕਸਪੇਅਰਸ ਦੇ ਸਿਰ 'ਤੇ ਹੀ ਗਾਜ਼ ਡਿੱਗਦੀ ਹੈ ਨਾ ਉਹ ਜੇ ਯੂਨੀਅਨ ਨਾਲ ਗੱਲ ਕਰੋ ਯੂਨੀਅਨ ਦਾ ਇਹ ਕਹਿਣਾ ਕਿ ਜੀ ਇਹਨਾਂ ਦੇ ਆਪਣੇ ਖਰਚੇ ਬਹੁਤ ਨੇ ਮੈਨੇਜਮੈਂਟ ਦੇ ਖਰਚੇ ਬਹੁਤ ਨੇ ਜਿਹੜੀ ਬਲੋਟਡ ਮੈਨੇਜਮੈਂਟ ਆ ਵੀ ਉੱਧਰੋਂ ਕੋਸਟ ਰਿਡਿਊਸ ਕੀਤੀਆਂ ਜਾਣ ਮੈਨੇਜਮੈਂਟ ਦਾ ਕਹਿਣਾ ਵੀ ਸਾਨੂੰ ਆਪਣੇ ਪੂਰੇ ਮੈਂਡੇਟ ਦੇ ਵਿੱਚ ਤਬਦੀਲੀ ਕਰਨੀ ਪੈਣੀ ਆ ਸਾਨੂੰ ਵੀਕਐਂਡ ਡਿਲੀਵਰੀ ਕਰਨੀ ਪੈਣੀ ਆ ਤਾਂਹੀਓ ਅਸੀਂ ਕੰਪੀਟ ਕਰ ਸਕਦੇ ਹਾਂ ਸੋ ਉਹਨੂੰ ਲੈ ਕੇ ਜਿਹੜਾ ਰੇਟ ਕਾ ਉਹ ਚੱਲਦਾ ਰਹਿੰਦਾ
ਸੋ ਸਰਵਿਸ ਐਕਸਪੈਂਡ ਤਾਂ ਦੇਖੋ ਜਿੰਨੇ ਵੀ ਸਾਡੇ ਕਰਾਊਨ ਕਾਰਪੋਰੇਸ਼ਨ ਨੇ ਅਸੀਂ ਅਕਸਰ ਫਿਰ ਗੱਲ ਟਰਾਂਸਲਿੰਕ 'ਤੇ ਆ ਜਾਂਦੀ ਹੁੰਦੀ ਆ ਕਿ ਇਹਨਾਂ ਨੇ ਆਪਣੇ ਆਪਰੇਸ਼ਨ ਐਕਸਪੈਂਡ ਤਾਂ ਵਿਜੇ ਜੀ ਕੀ ਕਰਨੇ ਆ ਮੈਨੂੰ ਲੱਗਦਾ ਇਹਨਾਂ ਨੂੰ ਕੱਟ ਡਾਊਨ
ਉਹ ਕਹਿੰਦੇ ਵੀ ਉਹਨਾਂ ਨੂੰ ਚਿਰ ਹੋ ਗਿਆ ਕੈਨੇਡਾ ਰਹਿੰਦਿਆਂ ਨੂੰ, ਕਹਿੰਦੇ ਇੱਕ ਸਮਾਂ ਅਜਿਹਾ ਹੁੰਦਾ ਸੀ, ਕੋਈ ਬਹੁਤੀ ਪੁਰਾਣੀ ਗੱਲ ਵੀ ਨਹੀਂ, ਵੀ ਤੁਸੀਂ ਸੇਮ ਡੇ ਜਾ ਕੇ ਯੂ ਕੁਡ ਜਸਟ ਗੈਟ ਔਨ ਟੂ ਦ ਫੈਰੀ ਵਿਦਆਊਟ ਅ ਰਿਜ਼ਰਵੇਸ਼ਨ। ਕਹਿੰਦੇ ਮੈਂ ਮੰਨਦਾ ਵੀ ਸ਼ੁੱਕਰਵਾਰ ਦਾ ਦਿਨ ਹੈ, ਵੀ ਸ਼ੁੱਕਰਵਾਰ ਬਿਜ਼ੀ ਹੋਇਆ ਕਰਦਾ। ਕਹਿੰਦੇ ਅਸੀਂ 2 ਵਜੇ ਦੇ ਆਏ ਹੋਏ ਹਾਂ ਫੈਰੀ 'ਤੇ, ਸਾਡੇ ਕੋਲ ਰਿਜ਼ਰਵੇਸ਼ਨ ਨਹੀਂ ਸੀ। ਮੈਂ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ, ਆਰ ਯੂ ਵਾਕਿੰਗ ਔਨ ਟੂ ਦ ਫੈਰੀ? ਕਹਿੰਦੇ ਗੱਡੀ ਲੈ ਕੇ ਚੱਲੇ ਹਾਂ। ਕਹਿੰਦੇ ਸਾਨੂੰ ਸੀ ਵੀ ਚਲੋ ਇੱਕ ਅੱਧੀ ਸੇਲਿੰਗ ਦੀ ਵੇਟ ਕਰਨੀ ਪਏਗੀ। ਕਹਿੰਦੇ 2 ਵਜੇ ਸਾਨੂੰ ਕਿਹਾ, 3 ਵਜੇ, 3 ਵਜੇ, ਕਹਿੰਦੇ 4 ਵਜੇ, ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀ 5:30 ਵਜੇ, ਤੇ ਉਹ ਕਹਿੰਦੇ ਵੀ ਸਾਨੂੰ ਹੁਣ ਇਹ ਕਿਹਾ ਗਿਆ ਵੀ ਮੇ ਬੀ ਤੁਹਾਨੂੰ 7 ਵਜੇ ਵਾਲੀ ਸੇਲਿੰਗ ਤੇ ਲੈ ਜਾਈਏ। ਉਹ 2 ਵਜੇ ਦੇ ਪਹੁੰਚੇ ਸੀ ਉੱਥੇ।
ਸੋ ਚਲੋ ਉਹਨਾਂ ਦੀਆਂ ਜੇ ਫੈਰੀਜ਼ ਜਿਹੜੀਆਂ ਸੇਮ ਟਾਈਮ ਤੇ ਜੇ ਚੱਲ ਰਹੀਆਂ ਸਨ, ਜੇ ਕੈਂਸਲ ਨਹੀਂ ਸੀ ਹੋ ਰਹੀਆਂ,
ਹਾਂਜੀ,
ਮੈਂ ਕਹਾਂਗਾ BC ਫੈਰੀਜ਼ ਦਾ ਗਲਤੀ ਨਹੀਂ। ਹੁਣ ਦੇਖੋ ਸਾਡੀ ਇੱਥੇ ਜਨਸੰਖਿਆ ਵੀ ਵਿਜੇ ਜੀ ਬਹੁਤ ਵੱਧ ਗਈ ਆ,
ਪਲੈਨਿੰਗ ਦੀ ਘਾਟ ਹੈ,
ਪਲੈਨਿੰਗ ਦੀ ਘਾਟ ਹੈ, ਰਿਸੋਰਸਿਸ ਉਹ ਹਮੇਸ਼ਾ ਹੀ। ਸੋ ਮੈਂ ਤਾਂ ਇਹ ਕਹਿੰਦਾ ਜੇ ਐਗਜ਼ਿਸਟਿੰਗ ਸਰਵਿਸਿਸ ਵੀ ਆਪਣੀਆਂ ਚਲਦੀਆਂ ਰੱਖ ਪਾ ਰਹੇ ਨੇ ਤਾਂ ਵੀ ਉਹਨਾਂ ਨੂੰ ਸ਼ਾਬਾਸ਼ ਹੈ, ਕਿਉਂਕਿ ਪ੍ਰੋਬਲਮ ਇਹ ਹੈ ਕਿ ਉਹ ਤਾਂ ਕਹੀ ਜਾਂਦੇ ਕਿ ਸਾਨੂੰ ਆਪਣੀਆਂ ਐਗਜ਼ਿਸਟਿੰਗ ਸਰਵਿਸਿਸ ਚਲਦੀਆਂ ਰੱਖਣੀਆਂ ਵੀ ਔਖੀਆਂ, ਕਿ ਟਰਾਂਸਲਿੰਕ ਵਾਲੇ ਵੀ ਕਹਿੰਦੇ BC ਫੈਰੀਜ਼ ਵਾਲਿਆਂ ਨੇ ਵੀ ਕਿਹਾ
ਵੀ 60-60 ਸਾਲ ਪੁਰਾਣੀਆਂ ਫੈਰੀ ਚਲਾ ਰਹੇ ਨੇ,
ਜਾਂ ਜਦੋਂ ਤੱਕ ਤਾਂ 2028 ਤੱਕ ਤਾਂ ਇਹਨਾਂ ਦੇ ਰੈਂਟ ਇਨਕਰੀਜ਼ ਦੇ ਉੱਤੇ ਜਿਹੜਾ ਕੈਪ ਲੱਗਿਆ ਫੇਅਰ ਇਨਕਰੀਜ਼ ਦੇ ਉੱਤੇ, ਜਦੋਂ ਹਟਾਇਆ ਕਹਿੰਦੇ ਸਾਨੂੰ 30% ਆਪਣਾ ਫੇਅਰ ਵਧਾਉਣਾ ਪੈਣਾ।
ਹਾਂਜੀ,
ਸੋ ਉਹ ਨੌਬਤ ਜਦੋਂ ਆਈ ਫਿਰ ਤੁਸੀਂ ਕਹਿਣਾ ਵੀ ਹੁਣ ਐਗਜ਼ਿਸਟਿੰਗ ਵੀ ਜਿਹੜੀ ਸਰਵਿਸ ਉਹ ਵੀ ਨਹੀਂ ਚੱਲਦੀ। ਸੋ ਇਹ ਜਿਹੜੀ ਕੈਨੇਡਾ ਪੋਸਟ ਦੀ ਜੇ ਆਪਾਂ ਗੱਲ ਵਾਪਸ ਆਈਏ, ਹੁਣ ਇੱਥੇ ਜਿਹੜੀ ਤੁਸੀਂ ਗੱਲ ਮੈਂਸ਼ਨ ਕੀਤੀ ਬੜੀ ਇੰਪੋਰਟੈਂਟ ਹੈ ਵੀ ਇਹਨਾਂ ਨੂੰ ਸਰਵਾਈਵ ਕਰਨ ਵਾਸਤੇ ਜਾਂ ਤਾਂ ਆਪਣਾ ਮੈਂਡੇਟ ਐਕਸਪੈਂਡ ਕਰਨਾ ਪੈਣਾ। ਪਰ ਕਰਾਊਨ ਕਾਰਪੋਰੇਸ਼ਨ ਵਿੱਚ ਅਸੀਂ ਦੇਖਦੇ ਹਾਂ ਵੀ ਐਗਜ਼ਿਸਟਿੰਗ ਸਰਵਿਸਿਸ ਵੀ ਆਪਣੀ ਜਾਰੀ ਨਹੀਂ ਰੱਖ ਪਾ ਰਹੇ। ਸੋ ਹੁਣ ਜਿਹੜੀਆਂ ਕੁਝ ਐਕਸਪਰਟਸ ਨੇ ਉਹ ਕਹਿ ਰਹੇ ਨੇ ਵੀ ਜਾਂ ਤਾਂ ਇਹਨਾਂ ਨੂੰ ਕੁਝ ਇੱਦਾਂ ਦਾ ਕੰਮ ਕਰਨਾ ਪੈਣਾ ਕਿ ਜਿਹੜੇ ਮੈਟਰੋ ਏਰੀਆਜ਼ ਨੇ ਉੱਥੇ ਡਿਲੀਵਰੀ ਛੱਡ ਹੀ ਦਿਓ, ਤੁਹਾਡੇ ਵੱਸ ਦਾ ਨਹੀਂ, ਕਿ ਜਿਹੜੇ ਰਿਮੋਟ ਏਰੀਆਜ਼ ਨੇ
ਉੱਥੇ ਚਲੋ,
ਉੱਥੇ ਤੱਕ ਹੀ ਫਿਰ ਰਹਿ ਜਾਏ ਜਿਹੜਾ ਮੈਂਡੇਟ ਦੀ ਗੱਲ ਕਰਦੇ ਨੇ। ਫਿਰ ਜਿੱਥੇ ਬਾਕੀ ਜਿਹੜੇ ਪ੍ਰਾਈਵੇਟ ਕੋਰੀਅਰਸ ਨਹੀਂ ਕੰਮ ਕਰਦੇ ਵੀ ਉੱਥੇ ਤੁਸੀਂ ਆਪਣੀ ਮੇਲ ਡਿਲੀਵਰੀ ਵਗੈਰਾ ਕਰੋ। ਤੇ ਇੱਕ ਹੋਰ ਇਹ ਗੱਲ ਇਹ ਨਾਲ ਇਹ ਕਹਿ ਰਹੇ ਨੇ ਕਿ ਇਹ ਵੀ ਕੀਤਾ ਜਾ ਸਕਦਾ ਕੈਨੇਡਾ ਪੋਸਟ ਵੱਲੋਂ ਕਿ ਜਿਵੇਂ ਅਸੀਂ ਦੇਖਿਆ ਨਾ ਸ਼ੋਪਰਸ ਡਰੱਗ ਮਾਰਟ ਹੋਇਆ ਤੇ ਹੋਰ ਕਈ ਜਿਹੜੇ ਵੱਡੇ ਸਟੋਰਸ ਨੇ ਉਹਨਾਂ ਦੇ ਵਿੱਚ ਇਹਨਾਂ ਦੀਆਂ ਫਰੈਂਚਾਈਜ਼ੀਜ਼ ਨੇ।
ਹਾਂਜੀ,
ਸੋ ਉੱਥੇ ਕਹਿੰਦੇ ਵੀ ਉੱਥੇ ਤੱਕ ਹੀ ਡਿਲੀਵਰੀ ਉਹ ਕਰਨ ਕਿ ਤੁਸੀਂ ਆਪਣਾ ਪਾਰਸਲ ਜਾ ਕੇ ਆਪਣੀ ਮੇਲ ਉੱਥੋਂ ਜਾ ਕੇ ਪਿੱਕ ਕਰ ਲਓ, ਕਿ ਉਹ ਡੋਰ ਸਟੈਪ ਡਿਲੀਵਰੀ ਕਰਨ ਹੀ ਨਾ, ਉਹਦੇ ਨਾਲ ਖਰਚੇ ਵਗੈਰਾ ਘੱਟ ਜਾਣਗੇ। ਯਾਰ ਇੱਦਾਂ ਦਾ ਕੁਛ ਕਰਨਾ ਪੈਣਾ,
ਯਾਰ ਡੇਲੀ ਡਿਲੀਵਰੀ ਨਾ ਹੋਵੇ। ਬਸੂ ਜੀ, ਪਿਛਲੇ ਜਦੋਂ ਹਾਰਪਰ ਗਵਰਨਮੈਂਟ ਸੀ ਉਦੋਂ ਕਮਿਊਨਿਟੀ ਮੇਲ ਬਾਕਸਿਸ ਲਗਾ ਦਿੱਤੇ ਗਏ ਸੀ ਵੀ ਡੋਰ ਟੂ ਡੋਰ ਡਿਲੀਵਰੀ ਨਹੀਂ ਹੋਏਗੀ। ਬਹੁਤ ਸਾਰੇ ਨੇਬਰਹੁੱਡਸ ਦੇ ਵਿੱਚ ਇੱਕੋ ਪੂਰੀ ਅਲਮਾਰੀ ਜੀ ਲਾਤੀ ਹੋਈ ਹੈ ਨਾ ਕੈਨੇਡਾ ਪੋਸਟ ਦੇ ਡੱਬਿਆਂ ਦੀ, ਵੀ ਉੱਥੇ ਤੁਸੀਂ ਜਾ ਕੇ ਖੁਦ ਆਪਣੀ ਮੇਲ ਉੱਥੋਂ ਕਲੈਕਟ ਕਰ ਲਿਆਓ। ਬਾਏ ਦ ਵੇ, ਅੱਜ ਸਵੇਰੇ ਖਬਰ ਸਾਂਝੀ ਕੀਤੀ ਐਬਟਸਫੋਰਡ ਤੇ ਮਿਸ਼ਨ ਚੋਂ, ਉਹੀ ਕਮਿਊਨਿਟੀ ਮੇਲ ਬਾਕਸ, ਉਹ ਪੂਰੇ ਦਾ ਪੂਰਾ ਮੇਲ ਬਾਕਸ ਵਾਲਾ ਜਿਹੜਾ ਪੂਰਾ ਉਹ ਸੈਟਅਪ ਜਿਹਾ ਹੁੰਦਾ, ਉਹ ਹੀ ਪੱਟ ਕੇ ਲੈ ਗਿਆ ਕੋਈ, ਤੇ ਜਿਹੜੇ ਉਹ ਮੇਲ ਬਾਕਸਿਸ ਨੇ ਉਹ ਮਿਸ਼ਨ ਦੇ ਵਿੱਚ ਇੱਦਾਂ ਹੀ ਡੰਪ ਕੀਤੇ ਹੋਏ ਮਿਲੇ। ਸੋ ਚਲੋ ਖੈਰ, ਦੈਟਸ ਅ ਡਿਫਰੈਂਟ ਸਟੋਰੀ।
ਇੱਦਾਂ ਦੀਆਂ ਖਬਰਾਂ ਆਮ ਤੌਰ ਤੇ ਅਸੀਂ ਇੰਡੀਆ ਤੋਂ ਬਹੁਤ ਸੁਣਦੇ ਹੁੰਦੇ ਸੀ ਕਿ ਰੇਲ ਗੱਡੀਆਂ ਦੇ ਵਿੱਚ ਜਿਹੜੇ ਟੋਇਲਟਸ ਵਗੈਰਾ ਹੁੰਦੇ ਨੇ ਉਹਨਾਂ ਵੇੜਾ ਇੱਕ ਮੱਗ ਜਿਹਾ ਪਿਆ ਹੁੰਦਾ, ਉਹਨੂੰ ਵੀ ਚੇਨ ਲਾ ਕੇ ਰੱਖੀ ਹੁੰਦੀ ਆ ਵੀ ਲੋਕੀ ਪੱਟ ਕੇ ਲੈ ਜਾਂਦੇ, ਚੱਕ ਕੇ ਲੈ ਜਾਂਦੇ, ਉਹ ਚੇਨ ਵੀ ਪੱਟ ਕੇ ਲੈ
ਜਾਂਦੇ।
ਉਦਾਂ ਦੀਆਂ ਚੀਜ਼ਾਂ ਹੁਣ ਫਿਰ ਆਪਣੇ ਇੱਥੇ ਸੁਣਨ ਨੂੰ ਮਿਲਣ ਲੱਗ ਪਈਆਂ,
ਪਰ ਉਹ ਮੇਲ ਬਾਕਸ ਦੇ ਨਾਲ ਜਦੋਂ ਇਦਾਂ ਦੀ ਚੋਰੀ ਆ ਉਹਦੇ ਵਿੱਚ ਫਿਰ ਸਾਨੂੰ ਪਤਾ ਹੈ ਵੀ ਉਹਦਾ ਜਿਹੜੀ ਗ੍ਰੈਵਿਟੀ ਆ ਆਈਡੈਂਟੀ ਥੈਫਟ ਐਂਡ ਆਲ ਆਫ ਦੈਟ, ਹੈ ਨਾ, ਉਹਦੇ ਨਾਲ ਖਤਰੇ ਕਿਤੇ ਜ਼ਿਆਦਾ ਨੇ। ਪਰ ਮੁੱਖ ਦੀ ਗੱਲ ਅੱਛਾ ਇੱਥੇ ਆ ਕਿ ਅੱਜ ਤੋਂ ਡਾਕ ਟਿਕਟਾਂ ਦਾ ਭਾਅ ਵੱਧ ਗਿਆ ਹੈ ਜੇ ਕੈਨੇਡਾ ਪੋਸਟ ਰਾਹੀਂ ਭੇਜੋਗੇ ਚਿੱਠੀ, ਤੇ ਜੇ ਤਾਂ ਤੁਸੀਂ ਪੂਰੀ ਦੀ ਪੂਰੀ ਉਹ ਬੁੱਕਲੈਟ ਜੀ ਖਰੀਦੀ ਹੋਈ ਆ ਕਿਤਾਬ ਟਿਕਟਾਂ ਦੀ, ਫਿਰ ਤੁਹਾਨੂੰ 99 ਸੈਂਟ ਵਾਲੀ ਟਿਕਟ ਪੈਣੀ $1.24
ਜੇ ਖਰੀਦੀ ਹੋਈ ਆ, ਫਿਰ ਤਾਂ ਨਹੀਂ।
ਹਾਂ ਨਹੀਂ ਨਹੀਂ ਹਾਂ ਜੇ ਖਰੀਦੋਗੇ, ਸੋਰੀ,
ਫਿਰ ਤਾਂ ਤੁਸੀਂ ਸ਼ਾਹੂਕਾਰ ਬਣਗੇ, ਫਿਰ ਤਾਂ ਤੁਹਾਨੂੰ ਮੁਬਾਰਕਾਂ, ਤੁਹਾਨੂੰ ਹੈਪੀ ਲੋਹੜੀ।
ਪਰ ਜੇ ਤੁਸੀਂ ਇੰਡੀਵਿਜੁਅਲ ਟਿਕਟ ਖਰੀਦਦੇ ਹੋ ਫਿਰ ਵਾਸੂ ਜੀ ਉਹ ਤਕਰੀਬਨ $1.44 ਤੇ ਪੈਣੀ ਆ ਟਿਕਟ ਹੁਣ ਪਰ ਟਿਕਟ ਜਿਹੜੀ ਕੋਸਟ ਹੈਗੀ ਆ, ਕਿਉਂਕਿ ਜਿਹੜੇ ਤਾਂ ਰੈਗੂਲਰਲੀ ਦੇਖੋ ਡਾਕ ਰਾਹੀਂ ਸਮਾਨ ਭੇਜਦੇ ਨੇ ਉਹ ਤਾਂ ਇੱਦਾਂ ਦੀ ਬੁਕਲੈਟ ਖਰੀਦ ਕੇ ਰੱਖ ਲੈਂਦੇ ਨੇ, ਜਿਹੜੇ ਕਿਸੇ ਨੇ ਕਦੇ ਕਿਤੇ ਟਾਵੇਂ ਟਾਵੇਂ ਕੋਈ ਚਿੱਠੀ ਭੇਜਣੀ ਆ ਉਹ ਤਾਂ ਸਿੱਧਾ ਪੋਸਟ ਆਫਿਸ ਜਾਂਦਾ, ਕਹਿੰਦਾ ਜੀ ਲਾਓ ਜੀ ਇੱਥੇ ਟਿਕਟ ਲਾ ਦਿਓ ਕਿੰਨੇ ਪੈਸੇ। ਸੋ ਉਹ ਹੁਣ $1.44 ਹੋ ਜਾਣਗੇ ਸਟਾਰਟਿੰਗ ਟੂਡੇ, ਇਹ ਜਿਹੜੀ ਚੇਂਜ ਹੈ ਇੰਪਲੀਮੈਂਟ ਹੋ ਗਈ ਆ। ਬਾਕੀ ਵਸੂ ਜੀ, ਟਿਕਟਾਂ ਸਿਰਫ ਡਾਕ ਵਾਲੀਆਂ ਨਹੀਂ ਹੁੰਦੀਆਂ, ਟਿਕਟਾਂ ਪੁਲਿਸ ਵੀ ਦੇ ਦਿੰਦੀ ਆ ਜਦੋਂ ਤੁਸੀਂ ਕਿਸੇ ਟ੍ਰੈਫਿਕ ਦੇ ਰੂਲ ਦੀ ਕਰਦੇ ਹੋ ਉਲੰਘਣਾ, ਉਹਦੇ ਬਾਰੇ ਗੱਲ ਕਰਦੇ ਹਾਂ ਅੱਗੇ ਚੱਲ ਕੇ, ਕਿਉਂਕਿ ਆਪਣੇ ਆਪ ਦੇ ਵਿੱਚ ਬੜੀ ਇਹ ਹੈਰਾਨ ਕਰਨ ਵਾਲੀ ਗੱਲ ਹੈ ਅਤੇ ਇਸ ਚੀਜ਼ ਦੀ ਮਿਸਾਲ ਹੈ ਕਿ ਕਿਵੇਂ ਕਾਨੂੰਨ ਕਈ ਵਾਰੀ ਮੌਜੂਦਾ ਜਿਹੜੇ ਹਾਲਾਤ ਨੇ ਉਹਨਾਂ ਤੋਂ ਪਿੱਛੇ ਰਹਿ ਜਾਂਦਾ, ਵੀ ਕਾਨੂੰਨ ਪੁਰਾਣਾ, ਜਿਸ ਸਥਿਤੀ ਦੇ ਉੱਪਰ ਉਹ ਕਾਨੂੰਨ ਲਾਗੂ ਹੋਣੇ ਨੇ ਉਹ ਹਾਲਾਤ ਬਦਲ ਚੁੱਕੇ ਨੇ ਅਤੇ ਉਹਦੇ ਨਾਲ ਕਿਹੋ ਜਿਹੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਨੇ, ਗੱਲ ਕਰਦੇ ਹਾਂ ਇਸ ਬਾਰੇ। ਬਸ ਜੀ, ਗੱਲ ਕਰੀਏ ਹੁਣ ਇੱਕ ਊਬਰ ਈਟਸ ਦੇ ਇੱਕ ਡਰਾਈਵਰ ਦੇ ਮਾਮਲੇ ਦੀ। ਪਿਛਲੇ ਸਾਲ ਇਹਨਾਂ ਨੂੰ ਟਿਕਟ ਮਿਲ, ਇਹਨਾਂ ਦਾ ਨਾਮ ਵੈਸੇ ਤੁਹਾਡੇ ਹਮਨਾਮ ਨੇ ਇਹ, ਇਹਨਾਂ ਦਾ ਫਸਟ ਨੇਮ ਵਾਸੂ ਆ, ਲਾਸਟ ਨੇਮ ਹੈ ਵਿਰਦਾ, ਸੋ ਵਾਸੂ ਵਿਰਦਾ। ਇਹ ਪਿਛਲੇ ਸਾਲ ਇਹਨਾਂ ਨੂੰ ਟਿਕਟ ਮਿਲਦੀ ਆ ਕਿਉਂਕਿ ਇਹਨਾਂ ਨੇ ਇਹ ਗੱਡੀ ਚਲਾ ਰਹੇ ਨੇ, ਲਾਈਟ 'ਤੇ ਖੜ੍ਹੇ ਸੀ, ਆਰਡਰ ਆਉਂਦਾ ਇਹਨਾਂ ਦੀ ਊਬਰ ਈਟਸ ਵਾਲੀ ਐਪ 'ਤੇ, ਉਹਨੂੰ ਐਕਸੈਪਟ ਕਰਨ ਲਈ ਇਹ ਟੈਪ ਕਰਦੇ ਨੇ। ਹੁਣ ਇਹ 'ਚ ਦੋ ਮਾਮਲੇ ਨੇ, ਇੱਕ ਤਾਂ ਇਹਨਾਂ ਦਾ ਤਾਂ ਕਹਿਣਾ ਕਿ ਮੈਂ ਇੱਕੋ ਵਾਰ ਟੈਪ ਕੀਤਾ ਸੀ, ਜਿਹੜੇ ਪੁਲਿਸ ਆਫਿਸਰ ਨੇ ਇਹਨਾਂ ਨੂੰ ਦੇਖਿਆ ਇਹਨਾਂ ਨੂੰ ਟਿਕਟ ਦੇ ਦਿੱਤੀ, ਉਹਨੇ ਕਿਹਾ ਨਾ ਇਹਨਾਂ ਨੇ ਦੋ ਵਾਰੀ ਟੈਪ ਕੀਤਾ ਸੀ। ਮਾਮਲਾ ਇਹਨਾਂ ਨੇ ਜਦੋਂ ਇਹਨੂੰ ਟਿਕਟ ਦੇ ਦਿੱਤੀ ਗਈ, ਇਹਨਾਂ ਨੇ ਕਰ ਦਿੱਤਾ ਚੈਲੇਂਜ ਟਿਕਟ ਨੂੰ। ਵਾਸੂ ਜੀ ਫਿਰ ਉਸ ਤੋਂ ਬਾਅਦ ਅਜਿਹੀ ਲੀਗਲ ਕਾਰਵਾਈ ਸ਼ੁਰੂ ਹੋਈ, ਜਿਹੜੀ ਸੀਗੀ ਪ੍ਰੋਵਿੰਸ਼ੀਅਲ ਅਦਾਲਤ ਸੀ, ਉਹਨਾਂ ਨੇ ਤਾਂ ਇਹਨਾਂ ਦੇ ਹੱਕ 'ਚ ਫੈਸਲਾ ਦੇ ਦਿੱਤਾ, ਇਹਨਾਂ ਨੂੰ ਐਕੁਇਟ ਕਰ ਦਿੱਤਾ ਵੀ ਇਹਨਾਂ ਦੀ ਗਲਤੀ ਕੋਈ ਨਹੀਂ, ਇਹਨਾਂ ਨੂੰ ਜੁਰਮਾਨਾ ਭਰਨ ਦੀ ਜ਼ਰੂਰਤ ਨਹੀਂ। ਪ੍ਰੋਸੀਕਿਊਸ਼ਨ ਸਰਵਿਸ ਵਾਲੇ ਜਿਨ੍ਹਾਂ ਦੇ ਕੋਲ ਫਾਈਲਾਂ ਦਾ ਖਾਸਾ ਪਲੰਦਾ ਹੁੰਦਾ, ਕਈ ਬੜੇ ਸੰਗੀਨ ਮਾਮਲੇ ਵੀ ਹੋਇਆ ਕਰਦੇ ਨੇ, ਉਹਨਾਂ ਨੇ ਆ ਵਾਸੂ ਵਿਰਦਾ ਵਾਲਾ ਜਿਹੜਾ ਕੇਸ ਸੀਗਾ ਅਬਾਊਟ ਦਾ ਊਬਰ ਈਟਸ ਐਪ, ਇਹ ਅਪੀਲ ਕਰਤਾ ਯਾਰ, ਇਹ ਸੁਪਰੀਮ ਕੋਰਟ ਆਫ ਬੀਸੀ 'ਚ ਲੈ ਗਏ ਕੇਸ ਨੂੰ।
ਯਾ ਅਤੇ ਸੁਪਰੀਮ ਕੋਰਟ ਨੇ ਫਿਰ ਕਿਹਾ ਵੀ ਜੋ ਪ੍ਰੋਸੀਕਿਊਸ਼ਨ ਵਾਲੇ ਕਹਿ ਰਹੇ ਨੇ ਉਹ ਠੀਕ ਹੈ, ਕਿਉਂਕਿ ਮਾਮਲਾ ਕੀ ਹੈ। ਸੋ ਪਿਛਲੇ ਸਾਲ ਗਰਮੀਆਂ ਦੇ ਵਿੱਚ ਇਹਨਾਂ ਨੂੰ ਟਿਕਟ ਮਿਲੀ, ਉਸ ਤੋਂ ਬਾਅਦ ਮਾਮਲਾ ਇਹਨਾਂ ਜਦੋਂ ਫਿਰ ਕੋਰਟ ਵਿੱਚ ਚੈਲੇਂਜ ਕੀਤਾ, ਪ੍ਰੋਵਿੰਸ਼ੀਅਲ ਕੋਰਟ ਵੈਂਕੂਵਰ ਵਾਲੀ, ਉਹਨਾਂ ਨੇ ਇਹਨਾਂ ਨੂੰ ਐਕਵਿਟ ਕਰਤਾ, ਬਰੀ ਕਰਤਾ 12 ਸਤੰਬਰ ਨੂੰ। ਉਸ ਤੋਂ ਬਾਅਦ ਫਿਰ ਆਫਿਸਰ ਦਾ ਇੱਕ, ਉਹ ਜਿਹੜੇ ਆਫਿਸਰ ਸਨ, ਪੁਲਿਸ ਆਫਿਸਰ ਅਤੇ ਪ੍ਰੋਸੀਕਿਊਸ਼ਨ ਸਰਵਿਸ, ਉਹਨਾਂ ਦੋਨਾਂ ਦਾ ਇਹ ਕਹਿਣਾ ਸੀ ਕਿ ਜੀ ਇਹਨਾਂ ਨੇ ਸਿੰਗਲ ਟੈਪ ਨਹੀਂ ਕੀਤਾ, ਦੋ ਵਾਰੀ ਟੈਪ ਕੀਤਾ। ਪਲੱਸ ਜਿਹੜਾ ਕੋਈ, ਸੋ ਇਸ ਵੇਲੇ ਮਾਮਲਾ ਕੀ ਹੈ, ਜਿਹੜਾ ਸਾਡਾ ਕਾਨੂੰਨ ਹੈ ਉਹ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਜਿਹੜਾ ਵੀ ਤੁਹਾਡਾ ਕੋਈ ਡਿਵਾਈਸ ਹੈ, ਪਹਿਲੀ ਗੱਲ ਤਾਂ ਇਟ ਹੈਜ਼ ਟੂ ਬੀ ਸਿਕਿਓਰਡ ਟੂ ਦਾ ਡੈਸ਼, ਉਹ ਲੂਸ ਨਹੀਂ ਹੋਣਾ ਚਾਹੀਦਾ, ਤੁਸੀਂ ਹੱਥ 'ਚ ਨਹੀਂ ਫੜਿਆ ਹੋਣਾ ਚਾਹੀਦਾ ਫੋਨ ਜਾਂ ਹੋਰ ਕੋਈ ਵੀ ਡਿਵਾਈਸ, ਕੋਈ ਟੈਬਲੇਟ, ਐਨੀਥਿੰਗ,
ਸੀਟ 'ਤੇ ਨਹੀਂ ਪਿਆ ਹੋਣਾ ਚਾਹੀਦਾ,
ਸੀਟ 'ਤੇ ਵੀ ਨਹੀਂ, ਹਾਂ। ਸੋ ਲੂਸ ਨਹੀਂ ਹੋਣਾ ਚਾਹੀਦਾ, ਇਟ ਹੈਜ਼ ਟੂ ਬੀ ਸਿਕਿਓਰ ਟੂ ਦਾ ਡੈਸ਼, ਕਿ ਉਹ ਫਿਕਸਡ ਹੋਵੇ, ਅਤੇ ਉਹਨੂੰ ਤੁਸੀਂ ਕਾਲ ਰਿਸੀਵ ਕਰਨ ਵਾਸਤੇ, ਅਤੇ ਉਹ ਵੀ ਹੈਂਡਸ ਫਰੀ ਕਾਲ, ਜਾਂ ਫਿਰ ਉਹਨੂੰ ਬੰਦ ਕਰਨ ਵਾਸਤੇ ਤੁਸੀਂ ਇੱਕ ਵਾਰੀ ਟੈਪ ਕਰ ਸਕਦੇ ਹੋ, ਅਤੇ ਤੁਸੀਂ ਮਲਟੀਪਲ ਟੈਪਸ ਨਹੀਂ ਕਰ ਸਕਦੇ, ਪਹਿਲੀ ਗੱਲ ਤਾਂ ਇਹ। ਦੂਸਰਾ, ਸਿਰਫ ਕਾਲ ਰਿਸੀਵ ਜਾਂ ਉਹਨੂੰ ਬੰਦ ਕਰਨ ਵਾਸਤੇ ਹੀ ਕਰ ਸਕਦੇ ਹੋ, ਕੋਈ ਜੇ ਕੋਈ ਥਰਡ ਪਾਰਟੀ ਐਪ ਹੈ
ਉਹਦੇ ਵਾਸਤੇ,
ਕੋਈ ਕੋਈ ਹੋਰ ਕਿਸੇ ਚੀਜ਼ ਵਾਸਤੇ ਕੋਈ ਕੋਈ ਐਪ ਹੈ, ਉਹਦੇ ਵਾਸਤੇ ਤੁਸੀਂ ਆਪਣੇ ਡਿਵਾਈਸ ਨੂੰ ਟੱਚ ਨਹੀਂ ਕਰ ਸਕਦੇ, ਕਾਨੂੰਨ ਇਹ ਕਹਿੰਦਾ। ਪਰ ਹੁਣ ਜਿਹੜੇ ਊਬਰ ਈਟਸ ਵਾਲੇ ਨੇ
ਜੀ,
ਅਤੇ ਹੋਰ ਜਿਹੜੇ ਡਿਲੀਵਰੀ ਐਪਸ ਵਾਲੇ ਨੇ, ਉਹਨਾਂ ਨੂੰ ਤਾਂ ਉਹ ਆਰਡਰ ਐਕਸੈਪਟ ਜਾਂ ਰਿਜੈਕਟ ਕਰਨ ਵਾਸਤੇ ਉਹ ਟੈਪ ਕਰਨਾ ਹੀ ਪੈਣਾ
ਜੀ।
ਅਤੇ ਹੁਣ ਵਿਜੇ ਜੀ,
ਹਾਂ,
ਬਾਏ ਦੈਟ ਐਕਸਟੈਂਸ਼ਨ,
ਹਾਂ,
ਸੋ ਕੋਈ ਜਾਣ ਬੁੱਝ ਕੇ ਕਿਸੇ ਰੂਲ ਦੀ ਉਲੰਘਣਾ ਨਹੀਂ ਕੀਤੀ, ਉਹਨਾਂ ਨੇ ਜਿੰਨਾ ਸੇਫ ਉਹ ਆਪਰੇਟ ਕਰ ਸਕਦੇ ਸੀ ਵਾਈਲ ਡੂਇੰਗ ਹਿਸ ਜੋਬ,
ਉਹਨਾਂ
ਨੇ ਕੀਤਾ। ਪਰ ਕਹਿੰਦੇ ਅਫਸੋਸ, ਕਹਿੰਦੇ ਜੋ ਸਾਡਾ ਕਾਨੂੰਨ ਹੈ, ਕਹਿੰਦੇ ਉਹ ਤਾਂ ਨਹੀਂ ਅਸੀਂ ਬਦਲ ਸਕਦੇ, ਨਵੀਂ ਲੈਜਿਸਲੇਸ਼ਨ ਤਾਂ ਅਸੀਂ ਲਿਖ ਨਹੀਂ ਸਕਦੇ, ਉਹ ਤਾਂ ਸਾਡੇ ਜਿਹੜੇ ਨੁਮਾਇੰਦੇ ਨੇ, ਜਿਹੜੇ ਲੈਜਿਸਲੇਟਰਸ ਨੇ ਲੈਜਿਸਲੇਚਰ ਵਿੱਚ, ਸਾਡੇ MLA, ਸਾਡੇ ਮਿਨਿਸਟਰ, ਉਹਨਾਂ ਨੇ ਕਰਨਾ ਕੰਮ। ਸੋ ਕਹਿੰਦੇ ਕਿ ਇਸ ਕਰਕੇ ਵੀ ਮੈਨੂੰ ਜੋ ਰੂਲ ਹੈ, ਜੋ ਲਾਅ ਹੈ, ਉਹਨੂੰ ਹੀ ਇੰਟਰਪ੍ਰੈਟ ਕਰਨਾ ਪੈਣਾ। ਸੋ ਇਸ ਕਰਕੇ ਕਹਿੰਦੇ ਵੀ ਤੁਹਾਨੂੰ ਜਿਹੜੀ ਮਿਨੀਮਮ ਪੈਨਲਟੀ ਹੈ $295
ਦੀ,
ਉਹ ਮੈਨੂੰ ਦੇਣੀ ਹੀ ਪੈਣੀ ਹੈ। ਸੋ ਅਗਲੇ 6 ਮਹੀਨਿਆਂ ਦੇ ਵਿੱਚ ਇਹਨਾਂ ਨੂੰ $295 ਅਦਾ ਕਰਨੇ ਪੈਣਗੇ।
ਸੋ ਵਾਸੂ ਜੀ, ਹੁਣ ਤੁਸੀਂ ਦੇਖੋ, ਇਹ ਜਿਹੜਾ ਕਾਨੂੰਨ ਹੈ, ਇਹ ਕੋਈ ਇੱਦਾਂ ਨਹੀਂ ਹੈ ਵੀ 50-60 ਸਾਲ ਪੁਰਾਣਾ ਰੂਲ ਆ। BC ਦੇ ਵਿੱਚ ਇਹ ਜਿਹੜਾ ਸੈੱਲ ਫੋਨ ਹੈਂਡ ਹੈਲਡ ਡਿਵਾਈਸਿਸ ਨਾਲ ਸੰਬੰਧਿਤ ਜਿਹੜੇ ਕਾਨੂੰਨ ਨੇ ਵੱਖੋ ਵੱਖਰੀਆਂ ਜੁਰਿਸਡਿਕਸ਼ਨ ਦੇ ਵਿੱਚ, ਇਹ ਪਿਛਲੇ 15-16-17 ਸਾਲਾਂ ਦੇ ਵਿੱਚ ਹੀ ਲਾਗੂ ਕੀਤੇ ਗਏ ਨੇ। This particular law, within about 15 to 16 years of implementation, it already obsolete ho chuka, kyunki like you mentioned ke kanoon jada letter of the law hai ohi hai na, ke kanoon de vich kai wari ki hunda, spirit of the law nahi vekhi jandi, jadon ohnu interpret kita janda na adalatan de vich, spirit of the law nahi vekhi jandi, letter of the law vekh liya janda। Letter of the law ki kehnda, ke tusi screen nu tap kar sakde ho, like you mentioned, vi call receive karan layi, so phone aunda chakkan layi ik vaar tap kar liya, ya jadon gall khatam hoyi ohnu kattan layi tap kar liya, ਉਹ ਵੀ ਕਿਸੇ ਥਰਡ ਪਾਰਟੀ ਐਪ ਵਾਸਤੇ ਨਹੀਂ। ਅੱਧੀਆਂ ਤੇ ਵਾਸੂ ਜੀ, ਅੱਧੀ ਤੋਂ ਜ਼ਿਆਦਾ ਕਾਲਾਂ ਹੁੰਦੀਆਂ ਅੱਜ ਕੱਲ੍ਹ ਵਟਸਐਪ 'ਤੇ ਨੇ, ਸੋ ਉਹ ਤਾਂ ਉਹ ਵੀ ਥਰਡ ਪਾਰਟੀ ਐਪ ਹੋ ਗਈ। ਦੂਜੀ ਗੱਲ ਯਾਰ, ਕਿੰਨੀਆਂ ਗੱਡੀਆਂ ਨੇ, ਇਲੈਕਟ੍ਰਿਕ ਵਹੀਕਲ ਸਪੈਸ਼ਲੀ, ਟੈਸਲਾ ਸਪੈਸ਼ਲੀ, ਉਹਦੇ ਵਿੱਚ ਤਾਂ ਤੁਹਾਡਾ ਸਾਰਾ ਕੰਟਰੋਲ ਹੀ ਸਕਰੀਨ 'ਚ ਆ,
ਸਕਰੀਨ 'ਤੇ
ਯੂ ਆਰ ਕੋਂਸਟੈਂਟਲੀ ਟੈਪਿੰਗ ਔਨ ਥਿੰਗਸ, ਸੋ ਦੈਟ ਤੁਸੀਂ ਜਿਹੜੇ ਵਹੀਕਲ ਦੇ ਫੀਚਰਸ ਨੇ, ਫੰਕਸ਼ਨਸ ਨੇ,
ਵਾਈਪਰ ਸਕਰੀਨ ਤੋਂ
ਜ਼ਿਆਦਾ ਵਾਈਪਰ ਨਹੀਂ ਹੈਗਾ ਉਹਦੇ 'ਚ, ਹੁੰਦਾ ਪ੍ਰੋਵੀਜ਼ਨ ਟਿਊਨ ਕਰਨਾ, ਤੁਸੀਂ ਕੋਈ ਵੀ ਉਹਦੇ ਵਿੱਚ ਵੋਲਿਊਮ ਅਪਰ ਡਾਊਨ ਕਰਨਾ, ਤੁਸੀਂ ਆਪਣਾ ਜਿਹੜਾ ਸੀਟ ਵਾਰਮਰ, ਸਟੇਅਰਿੰਗ ਵਾਰਮਰ ਉਹ ਆਨ ਕਰਨਾ, ਉਹ ਸਾਰੀਆਂ ਚੀਜ਼ਾਂ ਸਕਰੀਨ ਦੇ ਵਿੱਚ ਹੀ ਨੇ, ਐਂਡ ਯੂ ਆਰ ਕੋਂਸਟੈਂਟਲੀ ਟੈਪਿੰਗ ਔਨ ਸਕਰੀਨ। ਸੋ ਇਹ ਜਿਹੜਾ ਲਾਅ ਹੈ, ਇਹ ਤਾਂ ਉਸ ਪੁਆਇੰਟ ਆਫ ਵਿਊ ਤੋਂ ਵੀ ਅਪਡੇਟ ਕਰਨਾ ਬਣਦਾ ਜਿਹੜਾ ਬੰਦਾ ਕੰਮ ਕਰਦਾ ਪਿਆ। ਹੁਣ ਤੁਸੀਂ ਸੋਚੋ ਵੀ ਜੱਜ ਇਹ ਗੱਲ ਤੁਹਾਨੂੰ ਅਦਾਲਤ 'ਚ ਕਵੇ ਵੀ ਯਾਰ ਬੰਦਾ ਤੂੰ ਕ੍ਰੈਡੀਬਲ ਆ। ਉਹਨਾਂ ਨੇ ਕਿਹਾ ਇਹ ਕਿ ਜਿਹੜੇ ਇਹ ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਸੀ, ਸੁਪਰੀਮ ਕੋਰਟ ਦੇ ਜੱਜ ਕਹਿੰਦੇ ਨੇ ਯਾਰ ਤੁਸੀਂ ਕ੍ਰੈਡੀਬਲ ਬੰਦੇ ਹੋ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਲੱਗਦੀ ਵੀ ਬਿਲਕੁਲ ਰੀਜ਼ਨੇਬਲ ਆ, ਵਾਜਬ ਗੱਲ ਆ ਤੁਹਾਡੀ, ਪਰ ਕਾਨੂੰਨ ਜਿਸ ਹਿਸਾਬ ਨਾਲ ਲਿਖਿਆ ਹੋਇਆ ਮੈਨੂੰ ਤਾਂ ਕਾਨੂੰਨ ਨੂੰ ਉਸੇ ਹੀ ਤਰੀਕੇ ਇੰਟਰਪ੍ਰੈਟ ਕਰਨਾ ਪੈਣਾ, ਮੈਂ ਉਹਦੀ ਇੰਟਰਪ੍ਰੀਟੇਸ਼ਨ ਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੀ। ਇਹ ਜੱਜ ਦੀ ਇਹ ਗੱਲ, ਜੱਜ ਨੇ ਇਹ ਗੱਲ ਆਖੀ ਆ, ਅਤੇ ਉਹਨਾਂ ਨੂੰ ਜਿਹੜਾ ਜੁਰਮਾਨਾ ਸੀ ਜਿਹੜਾ ਕਿ ਲੋਅਰ ਕੋਰਟ ਨੇ ਉਹਨਾਂ ਨੂੰ ਮੁਆਫ਼ ਕਰਤਾ ਸੀ, ਜਦੋਂ ਇਸ ਦੀ ਇਸ ਮਾਮਲੇ ਦੀ ਅਪੀਲ ਕਰਤੀ ਪ੍ਰੋਸੀਕਿਊਸ਼ਨ ਸਰਵਿਸ ਨੇ, ਹੁਣ ਉਹਨਾਂ ਨੂੰ ਬੀ ਸੀ ਦੀ ਸੁਪਰੀਮ ਕੋਰਟ ਦੇ ਵਿੱਚ $295 ਦਾ ਜੁਰਮਾਨਾ ਓਵਰ 6 ਮੰਥਸ। ਇਹ ਦਿਸ ਇਜ਼ ਅ ਲਾਅ ਦੈਟ ਰੀਅਲੀ ਨੀਡਸ ਅਟੈਂਸ਼ਨ। ਤੁਸੀਂ ਸੋਚੋ 295 ਦਾ ਜੁਰਮਾਨਾ, ਉਹ ਵੀ ਇੱਕ ਅਜਿਹੇ ਵਿਅਕਤੀ ਨੂੰ ਜਿਹਨੂੰ ਜੱਜ ਕਹਿ ਰਹੀ ਆ ਬੰਦਾ ਠੀਕ ਆ, ਤੂੰ ਤੇਰੀ ਗੱਲ ਗਲਤ ਨਹੀਂ ਆ। ਅਦਾਲਤ ਦੇ ਵਾਸੂ ਜੀ ਰਿਸੋਰਸਿਸ ਕਿੰਨੇ ਵੇਸਟ ਹੋਏ ਇਸ ਮਾਮਲੇ 'ਚ।
ਯੈਸ, ਐਂਡ ਵਿਜੇ ਜੀ, ਵਾਟ ਡੂ ਯੂ ਵਾਂਟ? ਸੋ ਹੁਣ ਕਾਨੂੰਨ ਸਾਡਾ ਕੀ ਚਾਹੁੰਦਾ ਕਿ ਜਿਹੜਾ ਕੋਈ ਉਬਰ ਡਿਲੀਵਰੀ ਡਰਾਈਵਰ ਆ ਜਾਂ ਫਿਰ ਜਿਹੜਾ ਕੋਈ ਉਬਰ ਡਰਾਈਵਰ ਵੀ ਆ, ਉਹਨੂੰ ਜਦੋਂ ਵੀ ਕੋਈ ਰਾਈਡ ਆਏ ਜਾਂ ਕੋਈ ਜਦੋਂ ਆਰਡਰ ਦੀ ਕੋਈ ਆਫਰ ਆਏ, ਉਹ ਫਿਰ ਗੱਡੀ ਸਾਈਡ ਤੇ ਲਾ ਕੇ ਪਹਿਲਾਂ ਉਹਨੂੰ ਐਕਸੈਪਟ ਕਰੇ।
ਬਾਏ ਦਾ ਵੇ, ਦਿਸ ਜੈਂਟਲਮੈਨ ਵਾਸ ਸਟਾਪਡ ਐਟ ਅ ਰੈਡ ਲਾਈਟ। ਜਦੋਂ ਇਹਨਾਂ ਨੇ ਆਪਣੀ ਐਪ ਨੂੰ ਟੈਪ ਵੀ ਕੀਤਾ ਸੀ, ਇਹ ਗੱਡੀ ਐਕਟਿਵਲੀ ਡਰਾਈਵ ਨਹੀਂ ਸੀ ਕਰ ਰਹੇ।
ਹਾਂ ਜੀ, ਸੋ ਮੰਨ ਲਓ ਕਿ ਜੇ ਉਹ ਐਕਟਿਵਲੀ ਡਰਾਈਵ ਵੀ ਕਰ ਰਹੇ ਹੋਣ, ਸੋ ਵਾਟ ਯੂ ਐਕਸਪੈਕਟ ਕਿ ਸਾਰੇ ਉਬਰ ਡਰਾਈਵਰਸ ਤੇ ਸਾਰੇ ਉਬਰ ਹੀ ਡਰਾਈਵਰਸ ਉਹ ਗੱਡੀ ਜਦੋਂ ਵੀ ਉਹਨਾਂ ਨੂੰ ਆਰਡਰ ਆਇਆ ਕਰ ਗੱਡੀ ਸਾਈਡ ਤੇ ਲਾ ਲੈਣੀ,
ਸਾਈਡ ਤੇ ਲਾ
ਲੈਣੀ, ਉਹ ਤਾਂ ਫਿਰ ਟ੍ਰੈਫਿਕ ਹੈਜ਼ਰਡ ਹੋ ਜਾਏਗਾ, ਐਕਸੀਡੈਂਟਸ ਹੋਣਗੇ ਉਹਦੇ ਨਾਲ।
ਜੀ,
ਸੋ ਉਹਦੇ ਨਾਲ ਤਾਂ ਸੇਫ ਇਹੀ ਹੈ ਨਾ ਕਿ ਉਹ ਇੱਕ ਵਾਰੀ ਬਸ ਟੈਪ ਕਰ ਦੇਣ।
ਹਾਂ,
ਸੋ ਪਹਿਲੀ ਗੱਲ ਤਾਂ ਇਹ। ਅੱਛਾ, ਜੇ ਇਹਦੇ ਵਿੱਚੋਂ ਫਿਰ ਅਸੀਂ ਹੁਣ ਇਸ ਵੇਲੇ ਜੋ ਸਾਡਾ ਕਾਨੂੰਨ ਆ ਉਹ ਕਹਿੰਦਾ ਵੀ ਕਾਲ ਰਿਸੀਵ ਕਰਨ ਵਾਸਤੇ ਤੇ ਕਾਲ ਐਂਡ ਕਰਨ ਵਾਸਤੇ ਹੀ ਤੁਸੀਂ ਆਪਣੀ ਸਕਰੀਨ ਨੂੰ ਟੱਚ ਕਰ ਸਕਦੇ ਹੋ। ਸੋ ਹੁਣ ਤੁਸੀਂ ਇਸ ਵੇਲੇ ਸਾਡੇ ਜਿਹੜੇ ਲਿਸਨਰਸ ਨੇ ਉਹ ਸਾਰੇ ਕਨੈਕਟ ਐਫ ਐਮ ਸੁਣ ਰਹੇ ਨੇ, ਸਟੇਸ਼ਨ ਨਹੀਂ ਬਦਲਣਾ। ਸਕਰੀਨ ਜੇ ਤੁਸੀਂ ਟੱਚ ਕੀਤੀ ਤੇ ਤੁਹਾਨੂੰ ਜੁਰਮਾਨਾ ਹੋ ਜਾਣਾ,
ਜੁਰਮਾਨਾ ਹੋ ਜਾਣਾ,
ਟਿਕਟ ਮਿਲ ਸਕਦੀ ਹੈ। ਕਨੈਕਟ ਐਫ ਐਮ ਹੀ ਸੁਣਨਾ, ਡੂ ਨਾਟ ਟੱਚ ਯੂਰ ਸਕਰੀਨ,
ਬਦਲਣਾ ਹੀ ਨਹੀਂ ਹੋਣਾ। ਬਿਲਕੁਲ ਚੰਗੀ ਗੱਲ ਹੈ ਇਹ ਵਾਸੂ ਜੀ, ਪਰ ਯਾਰ ਚਲੋ ਮਜ਼ਾਕ ਦੀਆਂ ਗੱਲਾਂ ਲੈ ਦੀਆਂ ਹੈ ਨਾ, ਪਰ ਆਪਣੇ ਆਪ ਦੇ ਵਿੱਚ ਇਹ ਦਿਸ ਇਜ਼ ਅਨਦਰ ਐਗਜ਼ਾਮਪਲ। 15 ਸਾਲ ਪੁਰਾਣਾ ਕਾਨੂੰਨ ਆਲਰੇਡੀ ਆਬਸਲੀਟ ਹੋ ਚੁੱਕਾ, ਆਲਰੇਡੀ ਆਬਸਲੀਟ ਹੋ ਚੁੱਕਾ। ਅੱਛਾ, ਉਹਦੇ 'ਚ ਵੀ ਸਿੰਗਲ ਟੈਪ ਦੀ ਗੱਲ ਹੈ। ਹੁਣ ਕਈ ਵਾਰੀ ਤੁਹਾਡੇ ਨਾਲ ਵੀ ਹਰ ਕਿਸੇ ਨਾਲ ਅਜਿਹਾ ਹੋਇਆ ਹੋਏਗਾ, ਤੁਹਾਡਾ ਫੋਨ ਪਿਆ, ਤੁਹਾਨੂੰ ਕੋਈ ਕਾਲ ਆਈ, ਕੋਈ ਮੈਸੇਜ ਆਇਆ, ਤੁਸੀਂ ਉੱਥੇ ਇੱਕ ਟੈਪ ਕੀਤਾ, ਬਾਈ ਚਾਂਸ ਕਈ ਵਾਰੀ ਇੱਕ ਟੈਪ ਨਾਲ ਉਹ ਚੀਜ਼ ਖੁੱਲਦੀ ਨਹੀਂ ਕਿਉਂਕਿ ਤੁਹਾਡਾ ਟੈਪ ਹੀ ਕਈ ਵਾਰੀ ਮੇ ਬੀ ਇਟਸ ਅ ਲਿਟਲ ਆਫ ਹੈ ਨਾ, ਅ ਫਿਊ ਇੰਚਿਸ ਹੇਅਰ ਐਂਡ ਦੇਅਰ, ਤੁਹਾਨੂੰ ਦੁਬਾਰਾ ਉਹਨੂੰ ਰੀਟੈਪ ਕਰਨਾ ਪੈਂਦਾ। ਹੁਣ ਜੇ ਕਾਨੂੰਨ ਇਹੀ ਮਤ ਦਿੰਦਾ ਦੈਟ ਯੂ ਕੈਨ ਓਨਲੀ ਡੂ ਇਟ ਵੰਸ, ਉਹਦੇ 'ਚ ਤੁਹਾਡੀ ਕਾਲ ਆਨਸਰ ਨਹੀਂ ਹੋਈ, ਉਹਦੇ ਜਿਹੜਾ ਤੁਸੀਂ ਐਪ ਦੇ ਉੱਪਰ ਆਇਆ ਮੈਸੇਜ ਸੀ ਜਾਂ ਤੁਹਾਡੇ ਜਿਹੜੇ ਊਬਰ ਈਟਸ ਵਾਲੇ ਡਰਾਈਵਰ ਕੋਲ ਪਹੁੰਚਿਆ ਆਰਡਰ ਸੀ, ਕਈ ਵਾਰੀ ਸਿੰਗਲ ਟੈਪ ਤੁਹਾਡਾ ਨਹੀਂ ਕੰਮ ਕਰਦਾ, ਯੂ ਹੈਵ ਟੂ ਗੋ ਐਂਡ ਟੈਪ ਇਟ ਅਗੈਨ। ਤਾਂ ਫਿਰ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਨਵੇਂ ਕਾਨੂੰਨ ਦੇ ਵਿੱਚ, ਅਤੇ ਉਹ ਵੀ ਛੇਤੀ ਉਹਨਾਂ ਨੂੰ ਇਸਤੇਮਾਲ ਕਰਕੇ ਵਰਤਿਆ ਜਾਣਾ, ਉਹਨਾਂ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ, ਕਿਉਂਕਿ ਅਨਫੋਰਚੁਨੇਟਲੀ ਹੁਣ ਇਹ ਪ੍ਰੈਸੀਡੈਂਟ ਬਣ ਗਿਆ। ਜੇ ਪੁਲਿਸ ਵਾਲਾ ਕਿਸੇ ਵੀ ਹੋਰ ਵਿਅਕਤੀ ਨੂੰ ਰੋਕ ਕੇ ਉਹਨੂੰ ਟਿਕਟ ਦੇ ਦਿੰਦਾ ਇਨ ਅ ਸਿਮਿਲਰ ਸਿਚੁਏਸ਼ਨ, ਜੇ ਅੱਗੇ ਉਹਨੂੰ ਚੈਲੰਜ ਕਰਦੇ ਨੇ, ਆ ਪਿਛਲੇ ਹਫ਼ਤੇ ਦਾ ਬੀ ਸੀ ਦੀ ਸੁਪਰੀਮ ਕੋਰਟ ਦੇ ਵਿੱਚ ਆਇਆ ਫੈਸਲਾ, ਇਹ ਪ੍ਰੈਸੀਡੈਂਟ ਬਣ ਜਾਣਾ ਅਤੇ ਉਹਨੂੰ ਬੰਦੇ ਨੂੰ ਜੁਰਮਾਨਾ ਹੋ ਜਾਣਾ।
ਵੈਸੇ ਵੀ ਵਿਜੇ ਜੀ, ਜਿਹੜਾ ਇਹ ਕਾਨੂੰਨ ਆ ਇਹਦੇ ਵਿੱਚ ਆਫਿਸਰਸ ਦੇ ਕੋਲ ਬਹੁਤ ਸਾਰੀ ਡਿਸਕ੍ਰਿਪਸ਼ਨ ਹੁੰਦੀ ਹੈ
ਜੀ ਜੀ ਜੀ,
ਤੇ ਉਹ ਡਿਸਕ੍ਰਿਪਸ਼ਨ ਉਦੋਂ ਹੀ ਹੁੰਦੀ ਆ ਕਾਨੂੰਨ ਦੇ ਵਿੱਚ ਜਦੋਂ ਕਾਨੂੰਨ ਦੇ ਵਿੱਚ ਕਲੈਰਿਟੀ ਦੀ ਘਾਟ ਹੋਵੇ
ਜੀ,
ਤੇ ਕਾਨੂੰਨ ਦੇ ਵਿੱਚ ਕਲੈਰਿਟੀ ਦੀ ਘਾਟ ਹੈ ਬਹੁਤ ਜ਼ਿਆਦਾ, ਕਿ ਕਦੋਂ ਜੁਰਮਾਨਾ ਹੋਣਾ ਕਦੋਂ ਨਹੀਂ ਹੋਣਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਕਾਨੂੰਨ ਦੇ ਵਿੱਚ ਉਹ ਗੱਲ ਕਲੀਅਰ ਵੀ ਨਹੀਂ। ਐਂਡ ਵਿਜੇ ਜੀ, ਮੈਂ ਇੱਕ ਦੋ ਪੁਲਿਸ ਆਫਿਸਰਸ ਨਾਲ ਵੀ ਗੱਲ ਕੀਤੀ ਆ, ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਸ਼ੋਅ 'ਤੇ ਆ ਜਾਓ, ਆਪਾਂ ਇਹਦੇ ਬਾਰੇ ਗੱਲ ਕਰੀਏ।
ਲਾਸਟ ਈਅਰ ਦੀ ਗੱਲ ਆ, ਰਿਮੈਂਬਰ,
ਉਹਨਾਂ ਨੂੰ ਕਹਿੰਦਾ ਤੁਸੀਂ ਸ਼ੋਅ 'ਤੇ ਆਓ, ਜਿਹੜੇ ਇੱਦਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਡਿਸਕ੍ਰਿਪਸ਼ਨ ਵਾਲੇ ਜਿਹੜੇ ਮਾਮਲੇ ਨੇ, ਜਿਹੜੇ ਗ੍ਰੇ ਏਰੀਆਜ਼ ਨੇ, ਆਪਾਂ ਉਹਨਾਂ ਬਾਰੇ ਗੱਲ ਕਰੀਏ ਕਿ ਲਿਸਨਰਸ ਨੂੰ ਦੱਸੀਏ, ਜਾਗਰੂਕ ਕਰੀਏ ਕਿ ਵੀ ਇੱਦਾਂ ਕਰ ਸਕਦੇ ਕਿ ਨਹੀਂ ਕਰ ਸਕਦੇ, ਕਿ ਤੁਸੀਂ ਫੋਨ ਚੱਕ ਸਕਦੇ ਕਿ ਨਹੀਂ ਚੱਕ ਸਕਦੇ, ਫੋਨ ਜੇ ਤੁਹਾਡੀ ਨਾਲ ਦੀ ਸੀਟ 'ਤੇ ਪਿਆ ਉਹਨੂੰ ਇੱਕ ਵਾਰੀ ਟੈਪ ਕਰ ਸਕਦੇ ਕਿ ਨਹੀਂ ਕਰ ਸਕਦੇ, ਕਿਹੜੀ ਚੀਜ਼ ਵਾਜਬ ਹੈ ਕਿਹੜੀ ਗੈਰ ਵਾਜਬ ਹੈ, ਕਦੋਂ ਜੁਰਮਾਨਾ ਹੋਣਾ ਕਦੋਂ ਨਹੀਂ, ਵੀ ਇੱਦਾਂ ਆਪਾਂ ਗੱਲ ਕਰੀਏ। ਫੋਰ ਐਗਜ਼ਾਮਪਲ, ਜਦੋਂ ਹੁਣ ਆਪਾਂ ਯੈਲੋ ਦੇ ਉੱਤੇ ਦੇਖਿਆ ਕਿ ਲੈਫਟ ਮੁੜਨ ਵਾਲੇ, ਆਮ ਤੌਰ 'ਤੇ ਜਿਹੜੀ ਰੂਲ ਹੈ ਸਾਨੂੰ ਇਹ ਸਿਖਾਇਆ ਗਿਆ ਵੀ ਇੱਕ ਗੱਡੀ ਜਿਹੜੀ ਹੈ ਉਹ ਯੈਲੋ 'ਤੇ ਲੈਫਟ ਮੁੜ ਸਕਦੀ,
ਦੋ ਦੋ
ਤਿੰਨ ਤਿੰਨ ਲੰਘ ਜਾਂਦੀਆਂ, ਵੀ ਉਹ ਠੀਕ ਹੈ ਕਿ ਗਲਤ ਆ, ਇੱਦਾਂ ਦੀਆਂ ਜਿਹੜੀਆਂ ਜਿਹੜੇ ਗ੍ਰੇ ਏਰੀਆਜ਼ ਨੇ ਉਹਨਾਂ ਬਾਰੇ ਆਪਾਂ ਗੱਲ ਕਰੀਏ। ਬਹੁਤ ਦੋ ਆਫਿਸਰਸ ਨਾਲ ਮੇਰੀ ਗੱਲ ਹੋਈ ਤੇ ਦੋਨਾਂ ਦਾ ਇਹ ਕਹਿਣਾ ਸੀ ਵੀ ਯਾਰ ਵੀ ਸਾਨੂੰ ਵੀ, ਮੈਂ ਤੁਹਾਨੂੰ ਆਨੈਸਟਲੀ ਦੱਸਾਂ, ਕਹਿੰਦੇ ਵੀ ਸਾਨੂੰ ਪੂਰੀ ਇਹਦੇ ਬਾਰੇ ਆਪ ਨੂੰ ਕਲੈਰਿਟੀ ਨਹੀਂ।
ICBC ਵਾਲਿਆਂ ਨੂੰ ਵੀ ਇੱਕ ਅਜਿਹਾ ਮਾਮਲਾ ਪਿਛਲੇ ਸਾਲ ਆਇਆ ਸੀ, ਉਹਨਾਂ ਨੂੰ ਪੁੱਛਿਆ, ICBC ਵਾਲਿਆਂ ਨੂੰ ਆਪ ਕਲੀਅਰ ਨਹੀਂ ਆ।
ਸੋ ਕਿਉਂਕਿ ਸਾਡਾ ਕਾਨੂੰਨ ਬੜਾ ਉਹਦੇ ਵਿੱਚ ਲੈਕਸ ਹੈਗਾ, ਇਟਸ ਵੈਰੀ ਲੂਸ।
ਇੱਕ WhatsApp ਤੇ ਸੁਨੇਹਾ ਆਇਆ, ਉਹ ਦੱਸ ਰਹੇ ਨੇ, ਕਹਿੰਦੇ ਰਿਲੇਟਡ ਟੂ ਦੀ ਕਰੰਟ ਟੌਪਿਕ, ਜੇ ਕੋਈ ਇੰਸਟਾਕਾਰਟ ਨਾਲ ਕੰਮ ਕਰਦਾ, ਇੰਸਟਾਕਾਰਟ ਤੇ ਆਰਡਰ ਐਕਸੈਪਟ ਕਰਨ ਲਈ ਤੁਹਾਨੂੰ 2 ਵਾਰੀ ਹੀ ਟੈਪ ਕਰਨਾ ਪੈਂਦਾ। ਸੋ ਕਾਨੂੰਨ ਤੇ ਇਸ ਵੇਲੇ ਇਹ ਕਹਿੰਦਾ ਨਾ ਕਿ ਈਵਨ ਅ ਸਿੰਗਲ ਕੈਨੇਡਾ ਪੋਸਟ ਨੇ ਜਦੋਂ ਹੜਤਾਲ ਕੀਤੀ ਸੀ ਅਤੇ ਸਟੀਵਨ ਮਕਿਨਨ ਲੇਬਰ ਮਿਨਿਸਟਰ ਨੇ ਉਦੋਂ ਫਿਰ ਸੀ ਆਈ ਆਰ ਬੀ ਨੂੰ ਕਿਹਾ ਸੀ ਵੀ ਇਹਨਾਂ ਦਾ ਜਿਹੜਾ ਮੌਜੂਦਾ ਕੰਟਰੈਕਟ ਆ ਉਹ ਮਈ ਤੱਕ ਐਕਸਟੈਂਡ ਕਰੋ, ਤਾਂ ਹੀ ਹੁਣ ਕੰਮ ਦੁਬਾਰਾ ਸ਼ੁਰੂ ਹੋਇਆ ਕਿਉਂਕਿ ਹੜਤਾਲ ਦਾ ਐਸ ਐਚ ਤਾਂ ਇੱਥੇ ਨਿਪਟਾਰਾ ਹੋਇਆ ਨਹੀਂ। ਫਿਰ ਯੂਨੀਅਨ ਵੱਲੋਂ ਇਸ ਖਿਲਾਫ਼ ਇੱਕ ਅਪੀਲ ਕਰ ਦਿੱਤੀ ਗਈ ਸੀ ਕਿ ਯੂਨੀਅਨ ਦੇ ਰਾਈਟ ਟੂ ਕਲੈਕਟਿਵ ਬਾਰਗੇਨਿੰਗ ਦੀ ਕੀਤੀ ਗਈ ਹੈ ਉਲੰਘਣਾ। ਉਸ ਮਾਮਲੇ ਦੇ ਵਿੱਚ ਲੇਬਰ ਬੋਰਡ ਵੱਲੋਂ ਅੱਜ ਅਤੇ ਕੱਲ੍ਹ ਹੁਣ ਜਿਹੜੀਆਂ ਦਲੀਲਾਂ ਨੇ ਯੂਨੀਅਨ ਦੀਆਂ ਕਿ ਫੈਡਰਲ ਲੇਬਰ ਮਿਨਿਸਟਰ ਵੱਲੋਂ ਯੂਨੀਅਨ ਦਾ ਕੰਟਰੈਕਟ ਨੂੰ, ਮੌਜੂਦਾ ਕੰਟਰੈਕਟ ਨੂੰ ਐਕਸਟੈਂਡ ਕਰਾ ਕੇ ਕੰਮ ਦੁਬਾਰਾ ਸ਼ੁਰੂ ਕਰਵਾਉਣਾ, ਕੀ ਉਹ ਸੱਚਮੁੱਚ ਯੂਨੀਅਨ ਦੇ ਹੱਕਾਂ ਦੀ ਉਲੰਘਣਾ ਹੋਈ ਸੀ ਕਿ ਨਹੀਂ। ਸੋ ਅੱਜ ਅਤੇ ਕੱਲ੍ਹ ਉਹ ਹੀਅਰਿੰਗ ਵੀ ਚੱਲਦੀ ਪਈ ਹੈ ਕੈਨੇਡਾ ਪੋਸਟ ਨਾਲ ਸੰਬੰਧਿਤ, ਇੱਕ ਉਹ ਵੀ ਅਪਡੇਟ ਹੈ ਅੱਜ ਵਾਸਤੇ
ਜੀ।
ਬਸੋ ਜੀ ਹੁਣ ਗੱਲ ਕਰੀਏ ਜੀ ਲੇਬਰ ਮਿਨਿਸਟਰ ਸਟੀਵਨ ਮਕਿਨਨ ਦੀ ਗੱਲ ਕੀਤੀ ਆ, ਇਹਨਾਂ ਦਾ ਨਾਮ ਵੀ ਇਸ ਲਿਸਟ ਦੇ ਵਿੱਚ ਸੁਣਨ ਨੂੰ ਮਿਲਦਾ ਸੀ ਕਿ ਫੈਡਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਇਹ ਵੀ ਸ਼ਾਮਲ ਹੋ ਸਕਦੇ ਨੇ। ਪਿਛਲੇ ਹਫ਼ਤੇ ਇਹਨਾਂ ਨੇ ਕੁਝ ਸੰਕੇਤ ਵੀ ਇਹੋ ਜਿਹੇ ਦਿੱਤੇ ਸੀ, ਪਰ ਕੱਲ੍ਹ ਇਹਨਾਂ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਕਿ ਸਟੀਵਨ ਮਕਿਨਨ ਫੈਡਰਲ ਲੇਬਰ ਮਿਨਿਸਟਰ
ਨਹੀਂ, ਹੁਣ ਇਹਨਾਂ ਦਾ ਚੇਂਜ ਹੋ ਗਿਆ ਨਾ, ਹੁਣ ਇੰਪਲੋਇਮੈਂਟ ਤੇ ਵਰਕ ਫੋਰਸ ਡਿਵੈਲਪਮੈਂਟ ਮਿਨਿਸਟਰ।
ਆਹੋ ਆਹੋ ਆਹੋ,
ਜਦੋਂ 20 ਦਸੰਬਰ ਨੂੰ ਜਦੋਂ ਕੈਬਨਿਟ ਰੀਸ਼ਫਲ ਹੋਇਆ,
ਹਾਂ ਇਹਨਾਂ ਦਾ ਟਾਈਟਲ ਚੇਂਜ ਕੀਤਾ। ਅਤੇ ਸੋ ਵਾਸੂ ਜੀ ਇਹਨਾਂ ਦਾ, ਇਹਨਾਂ ਨੇ ਹੁਣ ਇਹ ਕਹਿ ਦਿੱਤਾ ਕਿ ਇਹ ਲਿਬਰਲ ਪਾਰਟੀ ਦੇ ਲੀਡਰ ਬਣਨ ਵਾਸਤੇ ਇਹ ਲੀਡਰਸ਼ਿਪ ਚੋਣ ਦੇ ਵਿੱਚ ਹਿੱਸਾ ਨਹੀਂ ਲੈਣਗੇ। ਰੀਜ਼ਨ ਇਹਨਾਂ ਨੇ ਇਹ ਦਿੱਤਾ, ਕਹਿੰਦੇ ਸਮਾਂ ਬੜਾ ਘੱਟ ਆ, ਇੱਕ ਤਾਂ ਕਹਿੰਦੇ ਵੀ ਜੇ ਤੁਸੀਂ ਲੀਡਰ ਬਣਨਾ ਇੱਕ ਇਫੈਕਟਿਵ ਕੈਂਪੇਨ ਸ਼ੁਰੂ ਕਰਨੀ ਜ਼ਰੂਰੀ ਆ, ਇਫੈਕਟਿਵ ਕੈਂਪੇਨ ਸ਼ੁਰੂ ਕਰਨ ਲਈ ਕਹਿੰਦੇ ਸਮਾਂ ਉਨਾ ਹੈ ਕੋਈ ਨਹੀਂ। ਦੂਜੀ ਗੱਲ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਮੈਂ ਇਸ ਚੀਜ਼ ਦੇ ਵਿੱਚ ਜ਼ਰੂਰ ਯੋਗਦਾਨ ਪਾਵਾਂਗਾ ਕਿ ਜਿਹਨਾਂ ਨੇ ਜਿਹੜੇ ਅਸੀਂ ਹੁਣ ਨਵੇਂ ਲੀਡਰ ਨੂੰ ਚੁਣਨਾ ਉਹ ਇੱਕ ਇਨਫੋਰਮਡ ਡਿਸੀਜਨ ਹੋਵੇ, ਕੋਈ ਗਿਆਨਵਾਨ ਫੈਸਲਾ ਲੈਣ ਦੇ ਵਿੱਚ ਜਿਹੜੇ ਸਾਰੇ ਲੋਕ ਨੇ ਉਸ ਪਾਸੇ ਨੂੰ ਤੁਰ ਸਕਣ।
ਯਾ ਸੋ ਸਟੀਵਨ ਮਕਿਨਨ ਨੇ ਪਿਛਲੇ ਦਿਨੀ ਜਦੋਂ ਪੁੱਛਿਆ ਗਿਆ ਸੀ ਕਿ ਵੀ ਜੇ ਜਸਟਿਨ ਟਰੂਡੋ ਫੈਸਲਾ ਕਰਦੇ ਨੇ ਕਿ ਤੁਹਾਨੂੰ ਲੀਡਰਸ਼ਿਪ ਦਾ ਇਲੈਕਸ਼ਨ ਲੜਨ ਵਾਸਤੇ ਕੈਬਨਿਟ ਵਿੱਚੋਂ ਅਸਤੀਫਾ ਦੇਣਾ ਪੈਣਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੇ ਕਿਹਾ ਸੀ ਵੀ ਜੇ ਫਿਰ ਲੀਡਰਸ਼ਿਪ ਇਲੈਕਸ਼ਨ ਲੜਨਾ ਤਾਂ ਫਿਰ ਲੜਨਾ ਹੀ ਆ, ਤੇ ਕਹਿੰਦੇ ਫਿਰ ਕੈਬਨਿਟ ਚੋਂ ਜੇ ਅਸਤੀਫਾ ਵੀ ਦੇਣਾ ਪਿਆ ਆਈ ਬੀ ਰੈਡੀ ਫੋਰ ਦੈਟ। ਪਰ ਬਾਕੀ ਸਾਨੂੰ ਪਤਾ ਡੋਮਿਨਿਕ ਲੇਬਲਾਂ ਤੇ ਮੈਲਨੀ ਜੋਲੀ, ਉਹਨਾਂ ਨੇ ਕਿਹਾ ਵੀ ਕੈਬਨਿਟ ਜਿਹੜਾ ਪੋਰਟਫੋਲੀਓ ਬੜਾ ਇੰਪੋਰਟੈਂਟ ਆ ਤੇ ਉੱਥੇ ਫੋਕਸ ਕਰਨਾ ਇਸ ਵੇਲੇ ਜ਼ਰੂਰੀ, ਇਸ ਕਰਕੇ ਅਸੀਂ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਨਹੀਂ ਹੋਣਾ। ਸਟੀਵਨ ਮਕਿਨਨ ਦੇ ਉਸ ਬਿਆਨ ਤੋਂ ਬਾਅਦ ਲੱਗਣ ਲੱਗ ਪਿਆ ਸੀ ਵੀ ਬੜੇ ਸੀਰੀਅਸ ਹੋਣਗੇ ਲੀਡਰਸ਼ਿਪ ਰੇਸ ਬਾਰੇ, ਤਾਂ ਹੀ ਆਪਣੇ ਕੈਬਨਿਟ ਪੋਰਟਫੋਲੀਓ ਬਾਰੇ ਵੀ ਕਹਿ ਰਹੇ ਨੇ ਵੀ ਛੱਡਣ ਨੂੰ ਤਿਆਰ ਆ। ਪਰ ਉਹਨਾਂ ਨੇ ਓਵਰ ਦ ਵੀਕਐਂਡ ਇਹ ਸਪਸ਼ਟ ਕਰਤਾ ਕਿ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਨਹੀਂ ਹੋਣਾ, ਕਿਉਂਕਿ ਪਾਰਟੀ ਵੱਲੋਂ ਹੁਣ ਜਿਹੜੀ ਲੀਡਰਸ਼ਿਪ ਰੇਸ ਆ ਉਹ 2 ਮਹੀਨਿਆਂ ਦੀ ਤੈਅ ਕੀਤੀ ਗਈ ਹੈ, 9 ਜਨਵਰੀ ਤੋਂ ਲੈ ਕੇ 9 ਮਾਰਚ ਤੱਕ ਲੀਡਰਸ਼ਿਪ ਰੇਸ ਇਫੈਕਟਿਵਲੀ ਚੱਲਣੀ ਆ, ਉਹ ਕਹਿੰਦੇ ਸਮਾਂ ਥੋੜ੍ਹਾ।
ਅਤੇ ਜਿਨ੍ਹਾਂ ਨੇ ਵੀ ਵਾਸੂ ਜੀ ਆਪਣੀ ਕੈਂਡੀਡੇਸੀ ਐਲਾਨਣੀ ਆ ਉਹਨਾਂ ਨੂੰ 23 ਜਨਵਰੀ ਤੱਕ ਦਾ ਹੀ ਸਮਾਂ, ਅਤੇ 23 ਜਨਵਰੀ ਤੋਂ ਪਹਿਲਾਂ ਦੇਖੋ ਆਪਣੀ ਉਮੀਦਵਾਰੀ ਉਹੀ ਐਲਾਨੇਗਾ। ਐਂਟਰੀ ਫੀਸ ਵੀ ਤਾਂ $3.5 ਲੱਖ ਅਦਾ ਕਰਨੀ ਪੈਣੀ ਆ। ਸੋ ਇੱਕ ਤਾਂ ਸਟੀਵਨ ਮਕਿਨਨ ਨੇ ਕੱਲ੍ਹ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਲੀਡਰਸ਼ਿਪ ਰੇਸ ਸ਼ਾਮਲ ਨਹੀਂ ਹੋ ਰਹੇ। ਪਰਸੋਂ ਸੈਟਰਡੇ ਅਨੀਤਾ ਆਨੰਦ, ਜਿਹੜੇ ਹੁਣ ਇਸ ਵੇਲੇ ਸਾਡੇ ਟਰਾਂਸਪੋਰਟੇਸ਼ਨ ਮਿਨਿਸਟਰ ਨੇ, ਉਹਨਾਂ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਸਟੇਟਮੈਂਟ ਸਾਂਝੀ ਕੀਤੀ। ਉਹਨਾਂ ਨੇ ਇੱਕ ਤਾਂ ਕਿਹਾ ਕਿ ਲੀਡਰਸ਼ਿਪ ਰੇਸ ਦੇ ਵਿੱਚ ਉਹ ਵੀ ਸ਼ਾਮਲ ਨਹੀਂ ਹੋਣਗੇ, ਐਂਡ ਨਾਲ ਉਹਨਾਂ ਨੇ ਵਾਸੂ ਜੀ ਇਹ ਵੀ ਕਿਹਾ ਕਿ ਜਿਹੜਾ ਅਗਲਾ ਫੈਡਰਲ ਇਲੈਕਸ਼ਨ ਹੋਏਗਾ ਉਹਦੇ ਵਿੱਚ ਉਹ ਐਮ ਪੀ ਦੀ ਚੋਣ ਵੀ ਨਹੀਂ ਲੜਨਗੇ। ਜਿਹਦਾ ਮਤਲਬ ਇਹ ਆ ਕਿ ਵਾਸੂ ਜੀ ਦੇਖੋ, ਪੈਨਸ਼ਨ 6 ਸਾਲ ਦੀ ਐਲੀਜੀਬਿਲਿਟੀ ਉਹਨੂੰ ਲੈ ਕੇ ਗੱਲਾਂ ਬੜੀਆਂ ਹੁੰਦੀਆਂ, ਮੋਸਟ ਲਾਈਕਲੀ ਇਲੈਕਸ਼ਨ ਅਕਤੂਬਰ ਤੋਂ ਪਹਿਲਾਂ ਹੋ ਜਾਣਾ, ਇਸ ਗੱਲ ਦੇ ਬੜੇ ਮਜ਼ਬੂਤ ਆਸਾਰ ਨੇ। ਸੋ ਅਨੀਤਾ ਆਨੰਦ ਵੱਲੋਂ ਅਗਲੀ ਚੋਣਾਂ ਨਾ ਲੜਨੀਆਂ, ਉਹਦਾ ਮਤਲਬ ਇਹ ਹੋਏਗਾ ਕਿ ਬਤੌਰ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੇ 6 ਸਾਲ ਨਹੀਂ ਪੂਰੇ ਹੋਣੇ। ਸੋ ਜਿਹੜੀ ਇੱਕ ਉਹ ਬਤੌਰ ਐਮ ਪੀ 6 ਈਅਰ ਸਰਵਿਸ ਵਾਲੀ ਜਿਹੜੀ ਪੈਨਸ਼ਨ ਵਾਲੀ ਗੱਲ ਆ, ਉਹ ਫਿਰ ਉਹ ਉਹਨਾਂ ਨੇ ਫੋਰਗੋ ਕਰ ਦਿੱਤੀ ਆ।
ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਸੀ ਮਿਨਿਸਟਰ ਬਣਨ ਤੋਂ ਪਹਿਲਾਂ, ਸੋ ਨਾਓ ਸ਼ੀ ਸੈਡ ਕਿ ਸ਼ੀ ਵਾਂਟਸ ਟੂ ਗੋ ਬੈਕ ਟੂ ਟੀਚਿੰਗ। ਸੋ ਲਾਅ ਤੇ ਪਬਲਿਕ ਪਾਲਿਸੀ ਐਨਾਲਿਸਿਸ ਪੜ੍ਹਾਉਂਦੇ ਨੇ, ਤੇ ਕਹਿੰਦੇ ਆਈਲ ਗੋ ਬੈਕ ਟੂ ਟੀਚਿੰਗ। ਸੋ ਅਨੀਤਾ ਆਨੰਦ ਵੀ ਇਸ ਰੇਸ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ
ਤੇ ਅਗਲੇ ਇਲੈਕਸ਼ਨ ਵੀ ਨਹੀਂ ਲੜਨਗੇ।
ਸੋ ਵੱਡੇ ਨਾਮ ਕਿਹੜੇ ਬਚੇ? ਵੱਡਾ ਨਾਮ ਇੱਕ ਅਫਕੋਰਸ ਹੈ ਮਾਰਕ ਕਾਰਨੀ, ਇੱਕ ਹੈ ਕ੍ਰਿਸਟੀਆ ਫ੍ਰੀਲੈਂਡ, ਇੱਕ ਹੈ ਸਾਡੇ ਸੂਬੇ ਦੇ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ, ਤੇ ਇੱਕ ਬਚੇ ਫ੍ਰਾਂਸੋ ਫਿਲਿਪ ਸ਼ੈਂਪੇਨ।
ਫ੍ਰਾਂਸੋ ਫਿਲਿਪ ਸ਼ੈਂਪੇਨ ਦਾ ਬਸ ਜੀ ਸੁਣਨ ਚ ਇਹ ਆ ਰਿਹਾ ਕਿ ਇਸ ਹਫ਼ਤੇ ਉਹ ਕਹਿ ਦੇਣਗੇ ਕਿ ਉਹ ਵੀ ਰੇਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ।
ਸੋ ਮਲਟੀਪਲ ਸੋਰਸਿਸ ਦੇ ਹਵਾਲੇ ਤੋਂ ਇਹ ਗੱਲ ਆ ਰਹੀ ਹੈ ਕਿ ਉਹ ਕੱਲ ਨੂੰ ਟੁਮੋਰੋ ਟੋਰਾਂਟੋ ਦੇ ਵਿੱਚ ਕੋਈ ਇਵੈਂਟ ਹੈ ਕੈਨੇਡੀਅਨ ਕਲੱਬ ਦਾ,
ਉੱਥੇ
ਅਨਾਊਂਸ ਕਰਨਗੇ ਕਿ ਉਹ ਵੀ ਇਸ ਰੇਸ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ। ਸੋ ਫਿਰ ਨਾਮ ਵੱਡੇ ਤਾਂ 3 ਹੀ ਬਚੇ ਵਜੇ ਜੀ।
ਸੋ ਵਾਸੂ ਜੀ ਉਹਦੇ ਵਿੱਚੋਂ ਜੇ ਮਾਰਕ ਕਾਰਨੀ ਦੀ ਕੁਇਕਲੀ ਗੱਲ ਕਰ ਲਈਏ, ਵੀਕਐਂਡ ਤੇ ਖਬਰ ਇੱਕ ਇਹ ਵੀ ਆਈ ਸੀ ਕਿ ਮਾਰਕ ਕਾਰਨੀ ਨੂੰ ਘੱਟੋ ਘੱਟ 30 ਲਿਬਰਲ ਐਮ ਪੀਜ਼ ਦਾ ਸਮਰਥਨ ਹਾਸਲ ਹੈ। ਉਹਨਾਂ ਨੇ ਵੀ ਦੇਖੋ ਅਜੇ ਤੱਕ ਫਾਰਮਲੀ ਜਿਹੜੇ ਹੁਣ 3 ਵੱਡੇ ਨਾਂ ਨੇ, ਮਾਰਕ ਕਾਰਨੀ, ਕ੍ਰਿਸਟੀਆ ਫ੍ਰੀਲੈਨ ਅਤੇ ਕ੍ਰਿਸਟੀ ਕਲਾਰਕ, ਇਹਨਾਂ 3 ਨੇ ਵੀ ਰਸਮੀ ਤੌਰ 'ਤੇ ਅਜੇ ਤੱਕ ਕਿਸੇ ਨੇ ਅਨਾਊਂਸ ਨਹੀਂ ਕੀਤਾ ਕਿ ਉਹ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣਗੇ। ਮਾਰਕ ਕਾਰਨੀ ਐਕਸਪੈਕਟ ਇਹ ਕੀਤਾ ਜਾ ਰਿਹਾ ਕਿ ਇਸ ਹਫ਼ਤੇ ਆਪਣੀ ਲੀਡਰਸ਼ਿਪ ਬਿਡ ਲਾਂਚ ਕਰ ਦੇਣਗੇ
ਮੋਸਟ ਲਾਈਕਲੀ ਵੈਂਸਡੇ
ਪਰਸੋਂ
ਸੋ ਮਾਰਕ ਕਾਰਨੀ ਦਾ ਬੁੱਧਵਾਰ ਦਾ ਕਿਹਾ ਜਾ ਰਿਹਾ ਤੇ ਉਹਨਾਂ ਨੂੰ 30 MPs ਦਾ ਸਮਰਥਨ ਹਾਸਲ ਹੈ ਉਹਨਾਂ ਨੂੰ ਐਂਡੋਰਸਮੈਂਟ ਹਾਸਲ ਹੈ ਇਸੇ ਤਰ੍ਹਾਂ ਕ੍ਰਿਸਟੀਆ ਫਿਨਲੈਂਡ ਨੂੰ ਵੀ ਸੋਰਸਿਸ ਦਾ ਕਹਿਣਾ ਵੀ 30-ish MPs ਦਾ ਸਮਰਥਨ ਹਾਸਲ ਹੈ ਸੋ ਉਹਨਾਂ ਨੂੰ ਵੀ 30 MPs ਐਂਡੋਰਸ ਕਰ ਰਹੇ ਨੇ ਤੇ ਬਾਕੀ ਜਿਹੜੀ ਗੱਲ ਬਚੀ ਕ੍ਰਿਸਟੀ ਕਲਾਰਕ ਦੀ ਉੱਥੇ ਆ ਜਾਈਏ ਕਿ ਕ੍ਰਿਸਟੀ ਕਲਾਰਕ ਨੇ ਜਿਹੜੀ ਸ਼ੁੱਕਰਵਾਰ ਦਿੱਤੀ ਇੰਟਰਵਿਊ CBC ਨੂੰ
ਜੀ ਉਹ ਉਹਨਾਂ ਵਾਸਤੇ ਵਾਸੂ ਜੀ ਇਹੋ ਜਿਹੀ ਇੱਕ ਸਿਰਦਰਦੀ ਬਣ ਗਈ ਇੱਕ ਐਂਬੈਰਸਮੈਂਟ ਬਣ ਗਈ ਰਾਦਰ ਕਿਉਂਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਕੀ ਤੁਸੀਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਨਹੀਂ ਸੀਗੇ ਕਿਉਂਕਿ ਉਹ ਇਹ ਗੱਲ ਹੁਣ ਕਹਿੰਦੇ ਆਏ ਨੇ ਕਾਫੀ ਸਮੇਂ ਤੋਂ ਆਈ ਬਿਨ ਅ ਲਾਈਫ ਲੌਂਗ ਲਿਬਰਲ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਨਹੀਂ ਸੀ ਕਹਿੰਦੇ ਨਹੀਂ ਕਹਿੰਦੇ ਜਦੋਂ 2022 ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਜਦੋਂ ਲੀਡਰਸ਼ਿਪ ਚੋਣ ਹੋਈ ਜਦੋਂ ਪੋਲੀਐਫ ਜਿੱਤੇ ਸੀ ਵੀ ਉਦੋਂ ਤੁਸੀਂ ਜੌਨ ਸ਼ਰੇ ਨੂੰ ਵੋਟ ਨਹੀਂ ਪਾਈ ਸੀ ਉਹ ਥੋੜ੍ਹੇ ਥਿਰਕ ਗਏ ਫਿਰ ਉਹ ਕਹਿੰਦੇ ਵੈਲ ਇਹਨੂੰ ਕਹਿੰਦੇ ਮੈਨੂੰ ਬੈਲਟ ਨਹੀਂ ਮਿਲਿਆ ਸੀ ਕਦੇ ਵੀ ਆਈ ਨੈਵਰ ਰਿਸੀਵਡ ਮਾਈ ਬੈਲਟ ਵੋਟਿੰਗ ਬੈਲਟ ਆ ਵਾਸੂ ਜੀ ਜਦੋਂ ਕੰਜ਼ਰਵੇਟਿਵ ਪਾਰਟੀ ਨੂੰ ਰੀਚ ਆਊਟ ਕੀਤਾ ਗਿਆ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਪਰੂਫ ਸੀਗਾ ਕ੍ਰਿਸਟੀ ਕਲਾਰਕ ਦੀ ਲੀਡਰਸ਼ਿਪ ਕ੍ਰਿਸਟੀ ਕਲਾਰਕ ਦੀ ਮੈਂਬਰਸ਼ਿਪ ਦਾ ਅਤੇ ਜਿਹੜੀ ਵੋਟ ਉਹਨਾਂ ਨੇ ਪਾਈ ਸੀਗੀ ਉਹ ਵੋਟਿੰਗ ਬੈਲਟ ਦਾ ਉਹਨਾਂ ਨੇ ਸਬੂਤ ਨਾਲ ਸਾਂਝਾ ਕਰਤਾ
ਯਾ ਸੋ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੋ ਵਿਜੇ ਜੀ ਜਦੋਂ 2022 ਵਾਲੀ ਕੈਂਪੇਨ ਹੋਈ ਉਦੋਂ ਮਲਟੀਪਲ ਟਾਈਮ ਕ੍ਰਿਸਟੀ ਕਲਾਰਕ ਮਲਟੀਪਲ ਪਲੇਟਫਾਰਮਸ ਤੇ ਜਾ ਕੇ ਇਹ ਗੱਲ ਕਹਿੰਦੇ ਰਹੇ ਕਿ ਦੈਟ ਆਈ ਹੈਵ ਬੀਨ ਅ ਲਾਈਫ ਲੌਂਗ ਲਿਬਰਲ ਤੇ ਮੈਂ ਹੁਣ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਰਹੀ ਹਾਂ ਤਾਂ ਕਿ ਮੈਂ ਜੌਨ ਸ਼ਰੇ ਨੂੰ ਸਪੋਰਟ ਕਰ ਸਕਾਂ ਤੇ ਪੀਅਰ ਪੋਲੀਐਫ ਨੂੰ ਇਸ ਰੇਸ ਦੇ ਵਿੱਚੋਂ ਬਾਹਰ ਕਰ ਸਕਾਂ ਕਿਉਂਕਿ ਪੀਅਰ ਪੋਲੀਐਫ ਬੜੇ ਡਿਵਿਸਿਵ ਲੀਡਰ ਨੇ ਤੇ ਇੰਨਾ ਜ਼ਿਆਦਾ ਡਿਵਿਸਿਵ ਲੀਡਰ ਸਾਡੇ ਮੁਲਕ ਨੂੰ ਪਹਿਲਾਂ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ ਤੇ ਮੈਂ ਪੀਅਰ ਪੋਲੀਐਫ ਨੂੰ ਇਸ ਰੇਸ ਚੋਂ ਬਾਹਰ ਰੱਖਣਾ ਚਾਹੁੰਦੀ ਹਾਂ ਸੋ ਦੈਟ ਹੀ ਡਜ਼ ਨਾਟ ਬਿਕਮ ਦ ਲੀਡਰ ਆਫ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਉਹਨਾਂ ਨੇ ਮਲਟੀਪਲ ਟਾਈਮਸ ਇਹ ਗੱਲ ਜਾ ਕੇ ਕਹੀ CTV ਨੂੰ ਇੰਟਰਵਿਊ ਦਿੱਤੀ ਕੈਨੇਡੀਅਨ ਪ੍ਰੈਸ ਨੂੰ ਇੰਟਰਵਿਊ ਦਿੱਤੀ ਉਹਦੇ ਵਿੱਚ ਉਹ ਬਾਰ ਬਾਰ ਇਹ ਗੱਲ ਕਹਿੰਦੇ
ਨੇ ਕੋਈ 20 ਸਾਲ ਪੁਰਾਣੀ ਗੱਲ ਨਹੀਂ ਇਟਸ ਓਨਲੀ ਅਬਾਊਟ 2-2.5 ਸਾਲ ਪਹਿਲਾਂ
ਯੈਸ ਇਟਸ ਆਲ ਔਨ ਰੈਕਰਡ
ਜੀ ਜੀ
ਤੇ ਉਸ ਤੋਂ ਬਾਅਦ ਜਿਹੜੀ ਹੁਣ CBC ਵਾਲੀ ਇੰਟਰਵਿਊ ਹੋਈ ਸ਼ੁੱਕਰਵਾਰ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਮੈਂ ਉਹ ਸਾਰੀਆਂ ਗੱਲਾਂ ਕਹੀਆਂ ਸਨ ਪਰ ਆਈ ਡਿਡ ਨਾਟ ਐਂਡ ਅਪ ਡੂਇੰਗ ਇਟ ਉਹਨਾਂ ਨੇ ਉੱਥੇ ਬੈਠ ਕੇ ਗੱਲ ਕਹਿਤੀ ਕਹਿੰਦੇ ਵੀ ਨਾ ਤਾਂ ਮੈਂ ਪਾਰਟੀ ਵਿੱਚ ਸ਼ਾਮਲ ਹੋਈ ਕਹਿੰਦੇ ਮੈਂ ਜੌਨ ਸ਼ਰੇ ਨੂੰ ਸਪੋਰਟ ਕਰਦੀ ਰਹੀ ਪਰ ਕਹਿੰਦੇ ਫਿਰ ਤੁਸੀਂ ਵੋਟ ਤਾਂ ਪਾਈ ਹੋਏਗੀ ਨਾ ਵੋਟ ਪਾਈ ਹੋਏਗੀ ਤਾਂ ਤੁਸੀਂ ਇਹਦਾ ਮਤਲਬ ਪਾਰਟੀ ਦੇ ਮੈਂਬਰ ਹੋ
ਕਹਿੰਦੇ ਬੈਲਟ ਨਹੀਂ ਮਿਲਿਆ
ਕਹਿੰਦੇ ਬੈਲਟ ਨਹੀਂ ਮਿਲਿਆ ਮੈਂ ਵੋਟ ਵੀ ਨਹੀਂ ਪਾਈ ਸੋ ਇਹ ਦੋਨੋਂ ਗੱਲਾਂ ਮਤਲਬ ਦੋਨੋਂ ਗੱਲਾਂ ਉਹਨਾਂ ਨੇ ਦਾਅਵੇ ਕੀਤੇ ਨਾਲ ਹੀ ਉਹਨਾਂ ਨੇ ਫਿਰ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਵੀ ਫੜਿਆ ਜਾਣਾ ਝੂਠ ਤੇ ਨਾਲ ਹੀ ਉਹਨਾਂ ਨੇ ਕਵਰ ਅਪ ਕਰਨ ਲਈ ਇਹ ਗੱਲ ਕਹੀ ਕਹਿੰਦੇ ਵੀ ਆਲਦੋ ਕਹਿੰਦੇ ਵੀ ਮੈਂ ਬਹੁਤ ਹੀ ਹੈਰਾਨ ਨਹੀਂ ਹੋਵਾਂਗੀ ਜੇ ਕੰਜ਼ਰਵੇਟਿਵ ਪਾਰਟੀ ਵਾਲੇ ਕੋਈ ਚੀਜ਼ ਮੈਨੂਫੈਕਚਰ ਕਰਕੇ ਮਤਲਬ ਇੱਕ ਕੋਈ ਝੂਠਾ ਕੋਈ ਸਬੂਤ ਬਣਾ ਕੇ ਪੇਸ਼ ਕਰਨਾ ਇਸ ਵੀ ਨਾਟ ਬਿਯੋਂਡ ਦੈਮ ਤੇ ਉਹ ਗੱਲ ਸੱਚ ਸਾਬਤ ਹੋਈ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਵਾਲੇ ਨਾਲ ਦੇ ਨਾਲ ਮੈਂਬਰਸ਼ਿਪ ਦਾ ਰੈਕਰਡ ਕੱਢ ਕੇ ਬੈਲਟ ਕੱਢ ਕੇ ਉਹਨਾਂ ਨੇ ਦਿਖਾ ਦਿੱਤੀ ਕਹਿੰਦੇ ਦੇਖੋ ਜੀ
ਪਰ ਜਿਹੜੀ
ਕ੍ਰਿਸਟੀ ਕਲਾਰਕ ਨੇ ਮੈਂਬਰਸ਼ਿਪ ਲਈ ਹੋਈ ਸੀ
ਤੇ ਜਿਹੜਾ ਬੈਲਟ ਉਹਨਾਂ ਨੇ ਸਾਂਝਾ ਕੀਤਾ ਉਹ ਕੰਸਟਰਕਟਿਡ ਨਹੀਂ ਸੀ ਉਹ ਐਕਚੁਅਲੀ ਜਿਹੜਾ ਅਸਲ ਬੈਲਟ ਸੀ ਉਹ ਤੋਂ ਬਾਅਦ ਫਿਰ ਕ੍ਰਿਸਟੀ ਕਲਾਰਕ ਨੂੰ ਇਹ ਕਹਿਣਾ ਪੈ ਗਿਆ ਕਿ ਜੀ ਆਈ ਮਿਸਪੋਕ ਵੀ ਅੱਛਾ ਨਹੀਂ ਮੈਂ ਤੋਂ ਗਲਤ ਬਿਆਨੀ ਹੋ ਗਈ ਪਰ ਵਾਸੂ ਜੀ ਇੱਕ ਬਹੁਤ ਵੱਡਾ ਕਹਿ ਲਓ ਇੱਕ ਝਟਕਾ ਹੈ ਜਿਹੜਾ ਕ੍ਰਿਸਟੀ ਕਲਾਰਕ ਵਾਸਤੇ ਰਾਈਟ ਇਨ ਦ ਬਿਗਨਿੰਗ ਹੀ ਅਜੇ ਉਹਨਾਂ ਨੇ ਆਫੀਸ਼ੀਅਲੀ ਆਪਣੀ ਲੀਡਰਸ਼ਿਪ ਬਿਡ ਲਾਂਚ ਨਹੀਂ ਕੀਤੀ ਪਰ ਉਹਨਾਂ ਵਾਸਤੇ ਇੱਕ ਝਟਕਾ ਜ਼ਰੂਰ ਹੈ ਸ਼ੁੱਕਰਵਾਰ ਦੀ ਇੰਟਰਵਿਊ ਤੇ ਉਹਦੇ ਵਿੱਚ ਕਈਆਂ ਗੱਲਾਂ ਉਹ ਇੱਕ ਐਂਬੈਰਸਮੈਂਟ ਬਣ ਗਈ
ਹਾਂ ਕਹਿੰਦੇ ਵੈਲ ਆਈ ਮਿਸਪੋਕ SH*T ਹੈਪਨਸ ਫਿਰ ਉਹਨਾਂ ਨੇ ਲਿਖਿਆ ਲੈਸਨ ਲਰਨਡ ਤੇ ਅਜੇ ਉਹਨਾਂ ਨੇ ਆਪਣੀ ਕੈਂਪੇਨ ਆਫੀਸ਼ੀਅਲੀ ਲਾਂਚ ਨਹੀਂ ਕੀਤੀ
ਜੀ
ਕੀ ਉਹ ਆਪਣੀ ਕੈਂਪੇਨ ਲਾਂਚ ਕਰਨਗੇ ਵੀ ਕਿ ਨਹੀਂ ਹੁਣ ਇਹਦੇ ਉੱਤੇ ਵੀ ਕੁਝ ਹੱਦ ਤੱਕ ਸਵਾਲੀਆ ਨਿਸ਼ਾਨ ਲੱਗ ਗਿਆ ਪਰ ਅਜੇ ਤੱਕ ਜੋ ਸੰਕੇਤ ਆ ਰਹੇ ਨੇ ਆਲ ਸਾਇੰਸ ਆਰ ਪੁਆਇੰਟਿੰਗ ਟੁਵਰਡਸ ਦੈਟ ਸ਼ੀ ਇਜ਼ ਸਟਿਲ ਇੰਟਰਸਟਿਡ ਤੇ ਉਹਨਾਂ ਨੇ ਆਪਣੀ ਕੈਂਪੇਨ ਜਿਹੜੀ ਹੈ ਨਾ ਪਿਛਲੇ ਕਾਫੀ ਸਮੇਂ ਤੋਂ ਇੱਥੇ ਕੰਮ ਕਰ ਰਹੇ ਸੀ ਹੁਣ ਇਸ ਉਹ ਕਹਿ ਲਓ ਵੀ ਪੁਆਇੰਟ ਆਫ ਨੋ ਰਿਟਰਨ ਤੇ ਇੱਕ ਤਰੀਕੇ ਨਾਲ ਜਿਵੇਂ ਪਹੁੰਚ ਗਏ ਹੋਣ ਉਹਨਾਂ ਨੇ ਕਾਫੀ ਜ਼ਿਆਦਾ ਆਰਗੇਨਾਈਜ਼ ਕਰ ਲਈ ਹੋਈ ਹੈ ਬਹੁਤ ਸਾਰੇ ਲੋਕ ਆਪਣੇ ਨਾਲ ਜੋੜ ਲਏ ਹੋਏ ਨੇ ਤੇ ਮੋਮੈਂਟਮ ਜਿਹਾ ਕਹਿੰਦੇ ਇੱਕ ਬਣਾ ਲਿਆ ਹੋਇਆ ਤੇ ਸ਼ੀ ਮਾਈਟ ਐਂਟਰ ਦ ਰੇਸ ਈਵਨ ਆਫਟਰ ਦਿਸ ਫਿਆਸਕੋ ਇਹ ਵੱਡੀ ਇੱਕ ਐਂਬੈਰਸਮੈਂਟ ਹੋਈ ਹੈ ਬਟ ਫਿਰ ਵੀ ਇੱਕ ਛੋਟਾ ਜਿਹਾ ਸਵਾਲੀ ਨਿਸ਼ਾਨ ਲੱਗ ਗਿਆ ਸ਼ੀ ਮੇ ਔਰ ਸ਼ੀ ਮਾਈਟ ਮੇ ਨਾਟ
ਦੇਖੋ ਵਾਸੂ ਜੀ ਹੈਰਾਨੀ ਵਾਲੀ ਗੱਲ ਨਾ ਇਹ ਸਾਰੀ ਸਾਰੀ ਗੱਲ ਦੇ ਵਿੱਚੋਂ ਜਿਸ ਚੀਜ਼ ਨੇ ਮੈਨੂੰ ਸਭ ਤੋਂ ਜ਼ਿਆਦਾ ਹੈਰਾਨ ਕੀਤਾ ਨਾ ਕੋਈ ਜਾਂ ਤਾਂ ਹੋਈ ਨਾ ਗੱਲ ਬਹੁਤ ਪੁਰਾਣੀ ਸੀ ਬੰਦਾ ਕਹਿੰਦਾ ਅੱਛਾ ਨਹੀਂ ਸ਼ਾਇਦ ਉਦੋਂ ਕੀਤਾ ਸੀ ਵੀ ਬਹੁਤ ਕੁਝ ਉਸ ਤੋਂ ਬਾਅਦ ਹੋਰ ਕੁਛ ਇੰਨਾ ਹੋ ਲਿਆ 2 ਸਾਲ ਪਹਿਲਾਂ ਦੀ ਗੱਲ ਆ ਸਾਰੀ ਅੱਛਾ ਉਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਵੀਡੀਓਜ਼ ਨੇ ਜਿਹਦੇ ਵਿੱਚੋਂ ਜੌਨ ਸ਼ਰੇ ਨੂੰ ਐਂਡੋਰਸ ਕਰ ਰਹੇ ਨੇ ਉਹਨਾਂ ਦੇ ਬਿਆਨ ਵਾਲੇ ਲਿਖੇ ਹੋਏ ਆਰਟੀਕਲਸ ਵਗੈਰਾ ਉਹ ਸਾਰੇ ਪਏ ਨੇ ਅਵੇਲੇਬਲ ਨੇ ਰੈਡੀਲੀ ਅਵੇਲੇਬਲ ਨੇ ਹੁਣ ਤੁਹਾਨੂੰ ਜੇ ਕੋਈ ਇਹ ਪੁੱਛੇ 2 ਸਾਲ ਪਹਿਲਾਂ ਐਨ ਪਿੰਨ ਪੁਆਇੰਟ ਕਰਕੇ ਇੱਕ ਤਾਂ ਹੁੰਦਾ ਨਾ ਵੀ ਤੁਹਾਨੂੰ ਵੈਸੇ ਇੱਕ ਫਲੀਟਿੰਗ ਜੇ ਰੈਫਰੈਂਸ ਨਾਲ ਕੋਈ ਗੱਲ ਪੁੱਛੀ ਜਾਵੇ ਤਾਂ ਤੁਸੀਂ ਕਹੋ ਵੀ ਯਾਰ ਸ਼ਾਇਦ ਤੁਸੀਂ ਉੱਥੇ ਮਿਸਪੀਕ ਹੋਣ ਦੇ ਚਾਂਸਿਸ ਹੁੰਦੇ ਨੇ ਜਦੋਂ ਐਨ ਪੁਆਇੰਟਡਲੀ ਪੁੱਛਿਆ ਜਾਵੇ ਵੀ ਵਾਸੂ ਜੀ ਤੁਸੀਂ ਗ੍ਰੀਸ ਗਏ ਹੋ ਕਿ ਨਹੀਂ ਗਏ ਤੇ ਤੁਸੀਂ ਕਹੋ ਮੈਂ ਤਾਂ ਕਦੀ ਗਿਆ ਹੀ ਨਹੀਂ ਫਿਰ ਮੈਂ ਫੇਸਬੁੱਕ ਤੋਂ ਤੁਹਾਡੀ ਫੋਟੋ ਕੱਢ ਕੇ ਦਿਖਾਵਾਂ ਤੁਸੀਂ ਜਦੋਂ ਤੁਸੀਂ ਉਹਦੇ ਬਾਰੇ ਕੋਈ ਬੰਦਾ ਕਿਸੇ ਵੀ ਤਰ੍ਹਾਂ ਦਾ ਬਿਆਨ ਦਿੰਦਾ ਉਹਨੂੰ ਝੁਠਲਾਉਣ ਵਾਸਤੇ, ਤਾਂ ਉਹ ਫਿਰ ਜਾਣ ਬੁੱਝ ਕੇ ਉਹਦੇ ਉੱਪਰ ਪਰਦੇ ਪਾਏ ਜਾਣ ਦੀ ਕੋਸ਼ਿਸ਼ ਹੋਇਆ ਕਰਦੀ ਆ।
ਇਸ ਤੋਂ ਵੀ ਜ਼ਿਆਦਾ ਵਿਜੇ ਜੀ ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਕਿ ਦੇਖੋ ਤੁਸੀਂ ਮੈਨੂੰ ਪੁੱਛੋਗੇ ਇੱਕਦਮ, ਆਪਾਂ ਗੱਲਬਾਤ ਕਰ ਰਹੇ ਹਾਂ ਵਿੱਚੋਂ, ਤੁਸੀਂ ਇੱਕਦਮ ਪੁੱਛੋਗੇ ਵਾਸੂ ਜੀ ਗ੍ਰੀਸ ਗਏ ਹੋ ਕਿ ਨਹੀਂ ਗਏ, ਮੈਂ ਸੋਚ ਕੇ ਤੁਹਾਨੂੰ ਕੁਛ ਕਹਿ ਦੇਵਾਂ ਤੇ ਮੈਂ ਵੈਸੇ ਨਹੀਂ ਬੋਲਾਂਗਾ ਝੂਠ, ਪਰ ਐਵੇਂ ਮੈਂ ਝੂਠ ਬੋਲ ਦੇਵਾਂ ਜੀ ਮੈਂ ਨਹੀਂ ਗਿਆ, ਇੱਕ ਇਹ ਚੀਜ਼ ਆ। ਦੂਸਰਾ ਹੈ ਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹਨਾਂ ਨੇ ਆਪਣੇ ਹੁਣ ਪਿਛਲੇ ਕਈ ਮਹੀਨਿਆਂ ਤੋਂ ਇਸ ਕੈਂਪੇਨ ਦੀ ਉਹ ਤਿਆਰੀ ਕਰ ਰਹੇ ਸਨ,
ਰਾਈਟ,
ਆਪਣੇ ਨਾਲ ਉਹਨਾਂ ਨੇ ਕਈ ਸਾਰੇ ਲੋਕ ਜੋੜੇ ਹੋਏ ਸਨ, ਲਿਬਰਲ ਪਾਰਟੀ ਓਨਟੈਰੀਓ ਵਾਲੀ ਜਿਹੜੀ ਲਿਬਰਲ ਪਾਰਟੀ ਆ, ਕੈਥਲਿਨ ਵਿਨ ਦੇ ਨਾਲ ਜਿਹੜੇ ਕੰਮ ਕਰ ਚੁੱਕੇ, ਬੋਨੀ ਕ੍ਰੋਮਬੀ ਦੇ ਨਾਲ ਜਿਹੜੇ ਕੈਂਪੇਨ ਐਡਵਾਈਜ਼ਰ ਕੰਮ ਕਰ ਚੁੱਕੇ, ਉਹ ਹੁਣ ਇਸ ਵੇਲੇ ਕ੍ਰਿਸਟੀ ਕਲਾਰਕ ਦੇ ਨਾਲ ਕੰਮ ਕਰ ਰਹੇ ਨੇ, ਤੇ ਇਹਨਾਂ ਨੇ ਪੂਰੇ ਮੁਲਕ ਦੇ ਵਿੱਚ ਅਸੀਂ ਗੱਲ ਕਰਦੇ ਸੀ ਵੀ ਸਾਰੇ ਸੂਬਿਆਂ ਦੇ ਵਿੱਚ 135 ਜਿਹੜੇ ਆਪਣੇ ਕੈਂਪੇਨ ਆਰਗੇਨਾਈਜ਼ਰ ਜਿਹੜੇ ਨੇ ਉਹ ਨਿਯੁਕਤ ਕੀਤੇ ਹੋਏ ਨੇ, ਕਾਫੀ ਸਮੇਂ ਤੋਂ ਆਪਣੀ ਕੈਂਪੇਨ ਤੇ ਕੰਮ ਕਰਦੇ ਸੀ, ਕੁਬੈਕ ਜਾ ਕੇ ਸਮਾਂ ਲਾ ਕੇ ਆਏ ਨੇ, ਉੱਥੇ ਫ੍ਰੈਂਚ
ਸਿੱਖੀ ਜਾਂਦੇ ਨੇ।
ਸੋ ਕੀ ਇਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਨਹੀਂ ਆਈ ਹੋਏਗੀ ਕਿ ਇਸ ਕੈਂਪੇਨ ਦੌਰਾਨ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਏਗਾ?
ਇਹਨਾਂ ਦੇ ਨਹੀਂ ਆਏ ਤੇ ਜਿਹੜੇ ਬਾਕੀ ਸਲਾਹੀਏ ਨੇ,
ਹਾਂ
ਉਹਨਾਂ ਦੇ ਮਨ ਚ ਨਹੀਂ ਆਈ,
ਮਨ ਚ ਆਈ ਨੀ ਗੱਲ, ਉਹਨਾਂ ਨੂੰ ਸਮਝ ਇਹ ਗੱਲ ਜੇ ਇੰਨੀ ਵੀ ਸਮਝ ਨਹੀਂ ਸੀ ਫਿਰ ਕਾਹਦੇ ਸਲਾਹਕਾਰ ਹੋ?
ਜੀ ਜੀ ਜੀ,
2 ਸਾਲ ਪਹਿਲਾਂ ਹੀ ਤੁਸੀਂ ਜੌਨ ਸ਼ਰੇ ਨੂੰ ਐਂਡੋਰਸ ਕੀਤਾ ਸੀ, ਤੁਹਾਨੂੰ ਡੈਫੀਨੇਟਲੀ ਸਵਾਲ ਪੁੱਛਿਆ ਜਾਏਗਾ ਕਿ ਤੁਸੀਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਹੋ, ਤੁਸੀਂ ਲਿਬਰਲ ਪਾਰਟੀ ਆਫ ਕੈਨੇਡਾ ਦੇ ਲੀਡਰ ਕਿਵੇਂ ਬਣ ਸਕਦੇ ਹੋ? ਤੁਹਾਨੂੰ ਸਵਾਲ ਪੁੱਛਿਆ ਜਾਏਗਾ ਤੁਹਾਡੇ ਕੋਲ। ਵਿਜੇ ਜੀ ਬਹੁਤ ਈਜ਼ੀ ਸੀਗਾ
ਕਿ ਮੈਂ ਤਾਂ ਉਦੋਂ ਵੀ ਪੀਅਰ ਪੋਲੀਐਫ ਦੀ ਮੁਖਾਲਫਤ ਕੀਤੀ ਸੀ, ਮੈਂ ਹੁਣ ਵੀ ਜੇ ਲਿਬਰਲ ਪਾਰਟੀ ਦੇ ਲੀਡਰ ਬਣਨ ਵਾਸਤੇ ਚੋਣ ਮੈਦਾਨ ਚ ਆਉਣਾ ਚਾਹੁੰਦੀ ਹਾਂ, ਪਰਪਸ ਮੇਰਾ ਪੀਅਰ ਪੋਲੀਐਫ ਨੂੰ ਰੋਕਣਾ ਹੈ।
ਉਹ ਕਹਿ ਹੁਣ ਵੀ ਰਹੇ ਨੇ
ਜਿਹੜੀ
ਉਹਨਾਂ ਨੇ ਹੁਣ ਸੋਸ਼ਲ ਮੀਡੀਆ ਦੀ ਪੋਸਟ ਪਾਈ, ਈਵਨ ਸੀਬੀਸੀ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਉਹ ਨਾਲ ਕਹਿ ਰਹੇ ਨੇ, ਪਰ ਜਿਹੜਾ ਸਵਾਲ ਹੈ ਮੈਂਬਰਸ਼ਿਪ ਦਾ,
ਹਾਂਜੀ,
ਉਹਦੇ ਬਾਰੇ ਕੋਈ ਪੁਖਤਾ ਜਵਾਬ ਘੜਿਆ ਜਾਣਾ ਕੋਈ ਇੰਨਾ ਵੀ ਔਖਾ ਨਹੀਂ ਸੀ
ਜੀ,
ਤੇ ਕੋਈ ਨਾ ਕੋਈ ਜਵਾਬ ਜੇ ਸਟੇਟ ਗੱਲ ਵਿਜੇ ਜੀ ਕਿ ਸ਼ਬਦ ਜਿਹੜੇ ਨੇ ਕਿਵੇਂ ਜੋੜੇ ਜਾਂਦੇ ਨੇ, ਸੈਂਟੈਂਸ ਪਹਿਲਾਂ ਕਿਹੜਾ ਬਾਅਦ ਚ ਕਿਹੜਾ, ਇਟਸ ਆਲ ਅ ਮੈਟਰ ਆਫ ਦੈਟ
ਜੀ ਜੀ,
ਉਹ ਬੜਾ ਸੌਖਾ ਹੁੰਦਾ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਐਡਵਾਈਜ਼ਰਸ ਹੁੰਦੇ ਨੇ,
ਖਾਸ ਤੌਰ ਤੇ
ਲੈਕ ਆਫ ਪ੍ਰੈਪਰੇਸ਼ਨ ਸੀ,
ਖਾਸ ਤੌਰ ਤੇ ਜਿਹੜੀ ਪਾਰਟੀ ਨੂੰ ਲੀਡ ਕੀਤਾ ਕ੍ਰਿਸਟੀ ਕਲਾਰਕ ਨੇ ਬੀਸੀ ਚ, ਵਾਸੂ ਜੀ ਉਹ ਕੰਬੀਨੇਸ਼ਨ ਸੀ ਲਿਬਰਲ ਵਿਚਾਰਧਾਰਾ ਵਾਲੇ ਤੇ ਕੰਜ਼ਰਵੇਟਿਵ ਵਿਚਾਰਧਾਰਾ ਵਾਲਿਆਂ ਦਾ। ਸੋ ਉਹਨਾਂ ਦਾ ਇਹ ਸਗੋਂ ਕਹਿ ਸਕਣਾ, ਹੁਣ ਵੀ ਉਹੀ ਗੱਲ ਕਹਿੰਦੇ ਨੇ ਨਾ ਕਿ ਕੈਨੇਡਾ ਦੇ ਦੇਖੋ ਜਿਹੜੀ ਸੈਂਟਰਿਸਟ ਪੋਲੀਟਿਕਸ ਹੈ, ਸੈਂਟਰਿਸਟ ਲੀਡਰ ਦੀ ਘਾਟ ਆ, ਵੀ ਜਿਹੜਾ ਸੈਂਟਰਿਸਟ ਲੀਡਰ ਆ ਉਹ ਦੋਨੋਂ ਪਾਸਿਆਂ ਨੂੰ ਨਾਲ ਲੈ ਕੇ ਚੱਲਦਾ। ਯੂ ਆਰ ਰਾਈਟ ਕਿ ਜਿਹੜਾ ਉਹਦਾ ਆਂਸਰ ਸੀ ਇਫੈਕਟਿਵ ਆਂਸਰ ਵਿਦਆਊਟ ਮੇਕਿੰਗ ਇਟ ਐਨ ਐਮਬੈਰਸਮੈਂਟ ਫੋਰ ਯੂਰ ਸੈਲਫ, ਉਹ ਤਿਆਰ ਕੀਤਾ ਜਾ ਸਕਦਾ ਸੀ। ਜਿਹੜਾ ਇੱਕ ਵਿਜ਼ਨ ਹੁੰਦਾ ਨਾ ਜਾਂ ਇੱਕ ਦੂਰ ਅੰਦੇਸ਼ੀ ਹੁੰਦੀ ਆ ਕਿਸੇ ਵੀ ਕੰਮ ਦੇ ਵਿੱਚ, ਉਹ ਇਹਨਾਂ ਚੀਜ਼ਾਂ ਦੇ ਵਿੱਚ ਤੇ ਲੁਕੀ ਹੁੰਦੀ ਆ ਕਿ ਜਿਹੜੇ ਤੁਹਾਡੇ ਵਾਸਤੇ ਕੁਝ ਓਬਵੀਅਸ ਟੋਏ ਟਿੱਬੇ ਆ ਸਕਦੇ ਨੇ, ਤੁਸੀਂ ਉਹਨਾਂ ਦੀ ਪਹਿਲਾਂ ਹੀ ਸ਼ਨਾਖਤ ਕਰਕੇ ਆਪਣਾ ਉਹਨਾਂ ਤੋਂ ਬਚਾਅ ਕਰਨ ਦਾ ਜਿਹੜਾ ਤਰੀਕਾ ਪਹਿਲਾਂ ਹੀ ਲੱਭ ਸਕੋ। ਸੋ ਇਸ ਕੇਸ ਦੇ ਵਿੱਚ ਉਹ ਨਹੀਂ ਹੋਇਆ, ਪਰ ਹੁਣ ਵੇਖਦੇ ਹਾਂ ਕਿ ਫਾਰਮਲੀ ਜਿਹੜੀਆਂ ਕੈਂਪੇਨਸ ਲਾਂਚ ਹੋਣੀਆਂ ਨੇ ਉਹ ਕਦੋਂ ਹੁੰਦੀਆਂ ਨੇ। 3 ਫਰੰਟ ਰਨਰ ਇਹੀ ਰਹਿ ਗਏ ਨੇ, ਮਾਰਕ ਕਾਰਨੀ, ਕ੍ਰਿਸਟੀਆ ਫ੍ਰੀਲੈਂਡ ਤੇ ਕ੍ਰਿਸਟੀ ਕਲਾਰਕ। ਹੁਣ ਇਹ ਤਿੰਨੋਂ ਕਦੋਂ ਕਦੋਂ ਕੈਂਪੇਨ ਲਾਂਚ ਕਰਦੇ ਨੇ, ਹੋਰ ਕਿਹੜਾ ਵਿਅਕਤੀ ਇਹਦੇ ਵਿੱਚ ਸ਼ਾਮਲ ਹੁੰਦਾ? ਬਾਕੀ ਵਾਸੂ ਜੀ ਫਰੈਂਕ ਬੇਲੀਜ਼ ਜਿਹੜੇ ਸਾਬਕਾ ਐਮ ਪੀ ਕਿਊਬੈਕ ਤੋਂ ਸੀਗੇ ਲਿਬਰਲ ਦੇ, ਉਹਨਾਂ ਨੇ ਕਿਹਾ ਵੀ ਉਹ ਚੋਣ ਲੜਨਾ ਚਾਹੁੰਦੇ ਨੇ। ਚੰਦਰਾ ਆ ਰਿਹਾ ਕਹਿ ਚੁੱਕੇ ਨੇ ਚੋਣ ਲੜਨੀ ਆ, ਉਹ ਇੰਟਰਵਿਊ ਉਹਨਾਂ ਦੀ ਵੀ ਆਪਣੇ ਆਪ ਦੇ ਵਿੱਚ ਬੜੀ ਉਹ ਸੀ, ਕਹਿੰਦੇ ਤੁਹਾਨੂੰ ਫਰੈਂਚ ਆਉਂਦੀ ਆ? ਕਹਿੰਦੇ ਫਰੈਂਚ ਦੀ ਲੋੜ ਨਹੀਂ। ਉਹ ਕਹਿੰਦੇ ਨਹੀਂ, ਲੋੜ ਹੈਗੀ ਆ, ਟੂ ਬਿਕਮ ਦ ਪ੍ਰਾਈਮ ਮਿਨਿਸਟਰ ਆਫ ਦ ਕੰਟਰੀ ਯੂ ਹੈਵ ਟੂ ਬੀ ਬਾਇਲਿੰਗੁਅਲ। ਕਿਊਬੈਕ ਵਾਲੇ ਲੋਕ ਤੁਹਾਨੂੰ ਸਪੋਰਟ ਕਰ ਦੇਣਗੇ ਫਰੈਂਚ ਤੋਂ ਬਗੈਰ? ਚੰਦਰਾ ਆ ਰਿਹਾ ਕਹਿੰਦੇ ਕਿਊਬੈਕ ਦੇ ਲੋਕਾਂ ਨੂੰ ਇਹ ਗੱਲ ਮੈਟਰ ਨਹੀਂ ਕਰਦੀ ਤੁਹਾਨੂੰ ਫਰੈਂਚ ਆਉਂਦੀ ਹੈ ਕਿ ਨਹੀਂ, ਉਹ ਤਾਂ ਇਹ ਚਾਹੁੰਦੇ ਨੇ ਵੀ ਇਕਨੋਮਿਕ ਓਪਰਚੁਨਿਟੀਜ਼ ਬਣਨਗੀਆਂ ਕਿ ਨਹੀਂ। ਉਹ ਕਹਿੰਦੇ ਤੁਸੀਂ ਕੰਸਟੀਟਿਊਸ਼ਨ ਦੀ ਜਿਹੜੀ ਮੇਨ ਗੱਲ ਆ ਤੁਸੀਂ ਉਹਨੂੰ ਦਰਕਿਨਾਰ ਕਰੀ ਜਾਂਦੇ ਹੋ ਵੀ ਤੁਹਾਨੂੰ ਫਰੈਂਚ ਜੇ ਨਾ ਵੀ ਆਉਂਦੀ ਹੋ ਤੁਸੀਂ ਪ੍ਰਧਾਨ ਮੰਤਰੀ ਬਣ ਹੀ ਨਹੀਂ ਸਕਦੇ। ਉਹ ਕਹਿੰਦੇ ਕੋਈ ਚੱਕਰ ਹੀ ਨਹੀਂ।
ਯਾ ਵਿਜੇ ਜੀ, ਦੇਰ ਆਰ ਸਮ ਪੀਪਲ ਹੂ ਥਰਾਈਵ ਇਨ ਕਨਵਰਸੇਸ਼ਨਸ ਲਾਈਕ ਦੀਸ।
ਯਾ
ਸੋ ਯਾ ਮੈਸੇਜ ਆਇਆ, ਕਹਿੰਦੇ ਵੀ ਕ੍ਰਿਸਟੀ ਕਲਾਰਕ ਹੁਣ ਇਸ ਕੈਂਪੇਨ ਵਿੱਚ ਕਹਿੰਦੇ ਸ਼ਾਮਲ ਨਹੀਂ ਹੋਣਗੇ, ਵੀ ਉਹ $3.5 ਲੱਖ ਕਹਿੰਦੇ ਉਹ ਵੇਸਟ ਨਹੀਂ ਕਰਨਗੇ। ਉਹਨਾਂ ਨੇ ਦੇਖੋ ਆਪਣੀ ਜੇਬੋਂ ਨਹੀਂ ਪਾਣੇ ਇਹ ਪੈਸੇ, ਉਹਨਾਂ ਨੇ ਫੰਡ ਰੇਜ਼ ਕਰਕੇ ਦਿਖਾਉਣੇ ਨੇ। ਤੇ ਸੋ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹਨਾਂ ਨੂੰ ਇੱਦਾਂ ਦੇ ਐਫਰਟਸ ਵਿੱਚ ਸਵਾਦ ਬਹੁਤ ਆਉਂਦਾ, ਤੇ ਸੋ ਉਹ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ $3.5 ਲੱਖ ਨਹੀਂ ਪਾਣੇ, ਉਹਨਾਂ ਨੇ ਫੰਡ ਰੇਜ਼ਿੰਗ ਕਰਨੀ ਹੈ। ਸੋ ਦਿਸ ਮਾਈਟ ਨਾਟ ਬੀ ਦ ਓਨਲੀ ਡੈਟਰੈਂਟ, ਹੋਰ ਮਤਲਬ ਉਹਨਾਂ ਨੂੰ ਜੇ ਲੱਗਿਆ ਵੀ ਸਮੀਕਰਨ ਨਹੀਂ ਬਣਦਾ ਹੁਣ ਕਿ ਉਹ ਰੇਸ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਪਛੜ ਗਏ ਨੇ, ਦੈਨ ਸ਼ੀ ਮੇ ਆਪਟ ਆਊਟ। ਕਿਉਂਕਿ ਅਸੀਂ ਜਿਹੜਾ ਦੇਖਿਆ ਵਿਜੇ ਜੀ, ਅਜੇ ਤੱਕ ਜਿੰਨੇ ਵੀ ਐਮ ਪੀਜ਼ ਜਿੰਨੇ ਵੀ ਕੈਬਨਿਟ ਮੰਤਰੀ ਛੱਡ ਕੇ ਗਏ ਨੇ ਰੇਸ ਨੂੰ, ਭਾਵੇਂ ਉਹ ਇਹ ਕਹਿ ਰਹੇ ਨੇ ਕਿ ਵੀ ਹੁਣ ਅਸੀਂ ਸਿਆਸਤ ਛੱਡਣੀ ਆ, ਜਾਂ ਕੋਈ ਕਹਿ ਰਿਹਾ ਵੀ ਮੈਂ ਆਪਣੇ ਪੋਰਟਫੋਲੀਓ ਉੱਤੇ ਫੋਕਸ ਕਰਨਾ, ਜਾਂ ਕੋਈ ਕਹਿ ਰਿਹਾ ਵੀ ਕੈਂਪੇਨ ਵਾਸਤੇ ਬਹੁਤਾ ਸਮਾਂ ਨਹੀਂ ਸੀ। ਅਸਲ ਕਾਰਨ ਇਹੀ ਹੈ ਕਿ ਉਹਨਾਂ ਨੂੰ ਜਿਹੜੇ ਜੋੜ ਤੋੜ ਸੀਗੀ ਉਹ ਉਹਨਾਂ ਦੇ ਮਾਫਕ ਨਹੀਂ ਸੀ, ਕਿ ਉਹਨਾਂ ਨੂੰ ਲੱਗ ਨਹੀਂ ਸੀ ਰਿਹਾ ਵੀ ਕੋਈ ਉਹਨਾਂ ਦਾ ਚਾਂਸ ਹੈ ਇਸ ਰੇਸ ਦੇ ਵਿੱਚ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਉਹ ਅਗਲਾ ਹਫ਼ਤਾ ਨਹੀਂ ਹੋ ਜਿਹੜਾ ਹੁਣ ਮੌਜੂਦਾ ਹਫ਼ਤਾ ਵੀ ਬੁੱਧਵਾਰ ਅਤੇ ਵੀਰਵਾਰ ਅਮਰੀਕਾ ਜਾ ਰਹੇ ਨੇ ਅਤੇ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਕਹਿੰਦੇ ਕਿ ਮੈਂ ਤੁਹਾਨੂੰ ਵੈਸੇ ਦੱਸ ਦੂੰਗਾ ਕਹਿੰਦੇ ਵੀ ਮੇਰੇ ਚਾਂਸਿਸ ਇਸ ਰੇਸ ਨੂੰ ਜਿੱਤਣ ਦੇ ਬਹੁਤ ਜ਼ਿਆਦਾ ਸਨ ਅਤੇ ਇਹ ਕਿਹਾ ਵੀ ਜਾ ਰਿਹਾ ਸੀ ਕਿ ਜੇ ਕਿਸੇ ਨੇ ਆਪਣੀ ਕੈਂਪੇਨ ਅਜੇ ਤੱਕ ਸਭ ਤੋਂ ਜ਼ਿਆਦਾ ਔਰਗਨਾਈਜ਼ ਕੀਤੀ ਹੋਈ ਸੀ ਉਹ ਮੈਲਨੀ ਜੋਲੀ ਨੇ ਕੀਤੀ।
ਨਿਊਯਾਰਕ ਟਾਈਮਜ਼ ਵਾਲਾ ਆਰਟੀਕਲ ਪਿਛਲੇ ਮਹੀਨੇ ਛਪਿਆ ਸੀ ਜਿਹਦੇ ਵਿੱਚ ਉਹਨਾਂ ਦੀ ਪ੍ਰੋਫਾਈਲਿੰਗ ਬੜੀ ਵਧੀਆ ਕੀਤੀ ਹੋਈ ਸੀ।
ਯੈਸ, ਤੇ ਮੈਲਨੀ ਜੋਲੀ ਦੀ ਕੈਂਪੇਨ ਕਾਫੀ ਤਿਆਰ ਸੀ ਤੇ ਉਹਨਾਂ ਨੇ ਆਪ ਇਹ ਗੱਲ ਕਹੀ ਕਹਿੰਦੇ ਓਨੈਸਟਲੀ ਕਹਿੰਦੇ ਫਰੈਂਕਲੀ ਕਹਿੰਦੇ ਫਰੈਂਕਲੀ ਮੇਰੇ ਬਹੁਤ ਜ਼ਿਆਦਾ ਕਹਿੰਦੇ ਚਾਂਸਿਸ ਸੀਗੇ ਇਸ ਰੇਸ ਨੂੰ ਜਿੱਤਣ ਦੇ ਤੇ ਕਹਿੰਦੇ ਹੁਣ ਵੀ ਜਿਹੜੀ ਮੇਰੀ ਕੈਂਪੇਨ ਮੈਂ ਤਿਆਰ ਕੀਤੀ ਸੀ ਇਟ ਵਿਲ ਸਟਿਲ ਪਲੇ ਅ ਰੋਲ ਇਨ ਦ ਲੀਡਰਸ਼ਿਪ ਇਲੈਕਸ਼ਨ, ਮਤਲਬ ਕਿਸੇ ਨਾ ਕਿਸੇ ਨੂੰ
ਅਡੋਰਸ ਕਰਨਗੇ। ਜੀ ਜੀ ਜੀ
ਯੈਸ ਯੈਸ। ਅੱਛਾ, ਇੱਕ ਨਾਮ ਜਿਹੜਾ ਅਜੇ ਵੀ ਫਰੇ ਦੇ ਵਿੱਚ ਹੈਗਾ ਉਹ ਹੈ ਕਰੀਨਾ ਗੋਲਡ
ਜਿਹੜੇ
ਸਾਡੇ ਹਾਊਸ ਲੀਡਰ ਨੇ 37 ਸਾਲ ਦੀ ਉਮਰ ਹੈ ਵੀ ਉਹਨਾਂ
ਦੀ
ਤੇ ਉਹ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਵੀ ਬੜੇ ਯੰਗ ਲੋਕ ਆਪਣੇ ਨਾਲ ਜਿਹੜੇ ਕੋਈ ਪਾਰਟੀ ਦੇ ਮੈਂਬਰਸ ਵਗੈਰਾ ਨੇ ਉਹ ਜੋੜੇ ਹੋਏ ਨੇ। ਸੋ ਉਹਨਾਂ ਵੱਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਨ ਅ ਫਿਊ ਡੇਜ਼ ਅਨਾਊਂਸ ਕੀਤਾ ਜਾਏਗਾ ਸ਼ੀ ਇਜ਼ ਇਨ ਔਰ ਆਊਟ, ਮੋਸਟ ਲਾਈਕਲੀ ਆਊਟ।
13 ਤਰੀਕ ਹੋ ਗਈ ਆ,
ਬਟ ਸਟਿਲ
23 ਤਰੀਕ ਤੋਂ ਪਹਿਲਾਂ ਦੱਸਣਾ ਪੈਣਾ ਕਿਉਂਕਿ ਦੈਟ ਇਜ਼ ਦ ਲਾਸਟ ਡੇਟ ਤੇ ਜਿਨ੍ਹਾਂ ਕਿਸੇ ਨੇ ਵੀ ਮੈਂਬਰ ਬਣਨਾ ਲਿਬਰਲ ਪਾਰਟੀ ਦੇ ਇਸ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾਉਣ ਦੇ ਵਾਸਤੇ ਉਹਨਾਂ ਨੂੰ ਵੀ 29 ਜਨਵਰੀ ਤੋਂ ਪਹਿਲਾਂ ਮੈਂਬਰਸ਼ਿਪ ਲੈਣੀ ਪੈਣੀ ਆ, ਸੋ ਦੈਟ ਉਹ ਜਿਹੜਾ ਇੱਕ ਰਿਕੁਆਇਰਡ ਨੰਬਰ ਆਫ ਡੇਜ਼ ਦੀ ਸ਼ਰਤ ਆ ਉਹ ਪੂਰੀ ਕਰ ਸਕਣ 41 ਦਿਨਾਂ
ਦੀ। ਮੈਸੇਜ ਆਇਆ ਕਹਿੰਦੇ ਕਿ ਇਜ਼ ਦੇਰ ਐਨੀ ਪੋਸਿਬਿਲਿਟੀ ਆਫ ਜਸਟਿਨ ਟਰੂਡੋ ਬਿਕਮਿੰਗ ਦ ਪਾਰਟੀ ਲੀਡਰ ਅਗੇਨ?
ਨਹੀਂ ਜੀ,
ਇਹਦਾ ਕੋਈ ਚਾਂਸ ਹੁਣ ਤਾਂ ਨਹੀਂ ਹੈ, ਪਰ ਪੀਅਰ ਪੋਲੀਓ ਦਾ ਇਹ ਕਹਿਣਾ ਵੀ ਚਾਹੇ ਮਾਰਕ ਕਾਰਡ ਨਹੀਂ ਆ ਜਾਏ, ਚਾਹੇ ਕ੍ਰਿਸਟੀ ਕਲਾਰਕ ਆ ਜਾਣ, ਚਾਹੇ ਕ੍ਰਿਸਟੀ ਫ੍ਰੀਲੈਂਡ ਆ ਜਾਣ, ਉਹ ਜਸਟਿਨ ਟਰੂਡੋ ਹੀ ਨੇ। ਕਹਿੰਦੇ ਆਈ ਵਿਲ ਬੀ ਕੰਟੈਸਟਿੰਗ ਜਸਟਿਨ ਟਰੂਡੋ ਅਗੇਨ।
ਜੀ, ਇਹ ਸਾਰੇ ਜਸਟਿਨ ਟਰੂਡੋ,
ਦੇ ਜਸਟ ਲਾਈਕ ਜਸਟਿਨ,
ਦੇ ਜਸਟ ਲਾਈਕ ਜਸਟਿਨ, ਯਾ ਦੈਟਸ ਵਾਟ ਹੀ ਇਜ਼ ਸੇਇੰਗ। ਸੋ ਦੇਖਦੇ ਹਾਂ ਵਾਸੂ ਜੀ, ਅੱਛਾ 13 ਤਰੀਕ ਹੋ ਗਈ, ਵੀ ਆਰ ਐਗਜੈਕਟਲੀ 1 ਵੀਕ ਅਵੇ ਫਰੋਮ ਡੋਨਲਡ ਟਰੰਪਸ ਇਨੋਗਰੇਸ਼ਨ। ਸੋ ਡੋਨਲਡ ਟਰੰਪ ਨੇ ਅਗਲੇ ਸੋਮਵਾਰ ਸਹੁੰ ਚੁੱਕ ਉਹਨਾਂ ਦਾ ਸਮਾਗਮ ਆ, ਅਤੇ ਜਿਹੜੇ 25% ਟੈਰਿਫ ਵਾਲੀ ਥਰੈਟ ਆ ਅਜੇ ਤੱਕ ਉਹ ਉਸੇ ਤਰ੍ਹਾਂ ਤਲਵਾਰ ਲਟਕੀ ਹੋਈ ਆ। ਵੀਕਐਂਡ 'ਤੇ ਵੈਸੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਮਾਰਾ-ਏ-ਲਾਗੋ ਜਾ ਕੇ ਉਹਨਾਂ ਨੂੰ ਮਿਲ ਕੇ ਆਏ ਨੇ, ਉਹ ਕਹਿੰਦੇ ਬੜੀ ਕੰਸਟਰਕਟਿਵ ਅਤੇ ਪ੍ਰੋਡਕਟਿਵ ਮੀਟਿੰਗ ਰਹੀ, ਪਰ ਉਸ ਮੀਟਿੰਗ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਦੇਰ ਇਜ਼ ਨੋ ਇੰਡੀਕੇਸ਼ਨ ਕਿ ਟੈਰਿਫ ਦੇ ਉੱਪਰੋਂ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਮਿਲੇਗੀ।
ਕੌਣ ਕੌਣ ਸੀ ਨਾਲ ਉਹਦੇ ਵਿੱਚ?
ਕੈਵਿਨ ਓਲੇਰੀ
ਤੇ ਨਾਲ ਜੋਰਡਨ ਪੀਟਰਸਨ,
ਜੋਰਡਨ ਹਾਂ,
ਜਿਨ੍ਹਾਂ ਨੇ ਇੰਟਰਵਿਊ ਕੀਤੀ ਸੀ ਪੀਅਰ ਪੋਲੀਅਰ ਦੀ। ਸੋ ਇਹਨਾਂ ਦੇ ਨਾਲ ਉੱਥੇ ਉਹ, ਤੁਸੀਂ ਸਮਝ ਲਓ ਵੀ ਉੱਥੇ ਮਾਹੌਲ ਕਿਹੋ ਜਿਹਾ ਹੋਣਾ। ਸੋ ਕੈਵਿਨ ਓਲੇਰੀ, ਡੈਨੀਅਲ ਸਮਿਥ ਤੇ ਜੋਰਡਨ ਪੀਟਰਸਨ ਟਾਕਿੰਗ ਵਿਦ ਡੋਨਲਡ ਟਰੰਪ।
ਜੀ, ਕੈਵਿਨ ਓਲੇਰੀ ਬਾਏ ਦਾ ਵੇ ਵਾਸੂ ਜੀ, ਟਿਕਟੋਕ ਵਾਲਾ ਜਿਹੜਾ ਮਾਮਲਾ ਅਮਰੀਕਾ ਦੀ ਅਦਾਲਤ 'ਚ ਪਹੁੰਚਿਆ ਹੋਇਆ, ਹੁਣ ਸੁਪਰੀਮ ਕੋਰਟ ਨੇ 19 ਜਨਵਰੀ ਨੂੰ ਉਹਦੇ ਬਾਰੇ ਆਪਣਾ ਵਰਡਿਕਟ ਦੇਣਾ, ਤੇ ਜੋ ਸੰਕੇਤ ਨੇ ਜੋ ਲੱਗਦਾ ਪਿਆ ਕਿ ਕਿਉਂਕਿ ਟਿਕਟੋਕ ਨੂੰ ਹਦਾਇਤ ਕੀ ਦਿੱਤੀ ਹੈ, ਹੁਕਮ ਕੀ ਦਿੱਤੇ ਨੇ ਅਮਰੀਕਾ ਦੀ ਸਰਕਾਰ ਨੇ ਕਿ ਤੁਸੀਂ ਜਾਂ ਤਾਂ ਜਿਹੜੀ ਆਪਣੀ ਅਮੈਰੀਕਨ ਓਪਰੇਸ਼ਨਸ ਨੇ, ਜਿਹੜੀ ਇਹਨਾਂ ਦੀ ਪੇਰੈਂਟ ਕੰਪਨੀ ਆ ਬਾਈਟ ਡਾਂਸ, ਵੀ ਬਾਈਟ ਡਾਂਸ ਬੇਸਿਕਲੀ ਟਿਕਟੋਕ ਨੂੰ ਵੇਚ ਦੇਵੇ। ਜੇ ਤੁਸੀਂ ਨਹੀਂ ਵੇਚਦੇ, ਜੇ ਤੁਸੀਂ ਕਹਿਣਾ ਵੀ ਟਿਕਟੋਕ ਦੀ ਮਲਕੀਅਤ ਬਾਈਟ ਡਾਂਸ ਦੇ ਹੱਥਾਂ 'ਚ ਹੀ ਰਹੇਗੀ ਜਿਹੜੀ ਕਿ ਚਾਈਨੀਜ਼ ਕੰਪਨੀ ਆ, ਵੀ ਫਿਰ ਅਸੀਂ ਤੁਹਾਨੂੰ ਅਮਰੀਕਾ ਦੇ ਵਿੱਚ ਓਪਰੇਟ ਨਹੀਂ ਕਰਨ ਦੇਣਾ। ਸੋ 19 ਜਨਵਰੀ ਨੂੰ ਉਹਦਾ ਜਿਹੜਾ ਫਾਈਨਲ ਵਰਡਿਕਟ ਆਉਣਾ, ਅਤੇ ਅੰਦਰ ਖਾਤੇ ਘੁਸਰ ਮੁਸਰ ਇਹ ਵੀ ਚੱਲ ਰਹੀ ਹੈ ਕਿ ਕੈਵਿਨ ਓਲੇਰੀ ਦਾ ਕੈਨੇਡੀਅਨ ਬਿਜ਼ਨਸਮੈਨ, ਹੀ ਇਜ਼ ਵਨ ਆਫ ਦੀ ਗਾਇਜ਼ ਹੂ ਵਾਂਟਸ ਟੂ ਬਾਏ ਟਿਕਟੋਕ, ਕਿ ਟਿਕਟੋਕ ਦੇ ਐਟਲੀਸਟ ਜਿਹੜੇ US ਓਪਰੇਸ਼ਨਸ ਨੇ। ਸੋ ਇਸ ਉਸ ਸੰਦਰਭ ਦੇ ਵਿੱਚ ਵੀ ਇਹ ਸਾਰੀ ਚੀਜ਼ ਨੂੰ ਦੇਖਿਆ ਜਾ ਰਿਹਾ, ਪਰ ਲੈਟ ਸੀ, ਇਟਸ ਗੋਇੰਗ ਟੂ ਬੀ, ਆਈ ਡੋਂਟ ਨੋ ਵਟਸ ਦ ਵਰਡ ਟੂ ਯੂਜ਼, ਇੰਟਰਸਟਿੰਗ ਵੀ ਕਹਿਣਾ ਵਰਡ ਠੀਕ ਨਹੀਂ ਆ, ਕਿ ਡੋਨਲਡ ਟਰੰਪ ਦੀ ਇਨੋਗਰੇਸ਼ਨ ਜਦੋਂ ਅਗਲੇ ਹਫ਼ਤੇ ਹੋ ਜਾਂਦੀ ਆ, ਉਹਦਾ ਕੈਨੇਡੀਅਨ ਇਕਨੋਮੀ ਉੱਪਰ, ਕੈਨੇਡੀਅਨ ਡਾਲਰ ਦੀ ਵੈਲਿਊ ਉੱਪਰ, ਬਾਕੀ ਟ੍ਰੇਡ ਉੱਪਰ, ਕੈਨੇਡੀਅਨ ਜੋਬਸ ਉੱਪਰ ਕੀ ਅਸਰ ਪੈਂਦਾ, ਲੈਟਸ ਸੀ।
ਕ੍ਰਿਸਟੀ ਕਲਾਰਕ ਨੇ ਸ਼ਬਦ ਇਸਤੇਮਾਲ ਕੀਤਾ SH ਸਟਾਰ ਵਾਲਾ,
ਹਾਂ ਹੈਪਨਸ, ਓ
ਠੀਕ
ਹੈ, ਬਾਕੀ ਤੁਹਾਨੂੰ ਸ਼ਾਮ ਨੂੰ ਸੁਣਦੇ ਹਾਂ,
ਐਂਡ ਹੈਪੀ ਲੋਹੜੀ ਵਾਂਸ ਅਗੇਨ।
ਥੈਂਕ ਯੂ, ਸੇਮ ਟੂ ਯੂ ਵਾਸੂ ਜੀ, ਥੈਂਕ ਯੂ।